ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਯੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦੁਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਦਰਸਿਓ ਚਾਹੈ ਜੋ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜ੍ਹੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇਹ ਪਦ ਨਮੋ ਹਮਾਰ ਕਿਆ ਹਉ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਨੇ ਜਿਸਨੇ ਮਨੁੱਖਾ ਸਰੀਰ ਬਖਸ਼ਿਆ ਹੈ ਉਸੇ ਗੁਰ ਪਰਮੇਸ਼ੁਰ ਦੇ ਬਖਸ਼ੇ ਹੋਏ ਉੱਦਮ ਦਾ ਸਦਕਾ ਉੱਦਮ ਕਰੇਂਦਿਆਂ ਜੀਓ ਤੋਂ ਕਮਾਉਂਦਿਆਂ ਸੁੱਖ ਪਹੁੰਚ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਾਵ ਸੁਹਾਵੇ ਜੋ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ ਜਾ ਤੋ ਜਸ ਗਾਵੈ ਜੀਓ ਪਇਓ ਤੋ ਸਰਣੀ। ਅਤੇ ਇਸ ਮਹਾਨ ਸਿਧਾਂਤ ਦੇ ਅਨੁਸਾਰ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਾਂ ਸਾਰਿਆਂ ਨੂੰ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀਆਰ ਭਾਨ ਕਿਰਨ ਠਾਰੂਰ ਹੈ ਅਤੇ ਐਸੇ ਅਸਥਾਨ 'ਤੇ ਐਸੇ ਟਿਕਾਣੇ 'ਤੇ ਆਪਾਂ ਸਾਰੇ ਬੈਠੇ ਹੋਏ ਹਾਂ ਗੁਰੂ ਨਾਨਕ ਦੇ 11ਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਕਲਾ ਸਮਰੱਥ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਦੇ ਦਰਬਾਰ ਅੰਦਰ ਹੁਣੇ ਹੁਣ ਦਾਸ ਤੋਂ ਪਹਿਲਾਂ ਬਾਬਾ ਗੁਰਜੀਤ ਸਿੰਘ ਜੀ ਨੇ ਸਿੱਧੀਆਂ ਧਾਰਨਾ ਦੁਆਰਾ ਗੁਰਬਾਣੀ ਦੇ ਸਿਧਾਂਤਾਂ ਨੂੰ ਵਿਆਖਿਆ ਦੁਆਰਾ ਬੜੇ ਸਰਲ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਨਿਭਾਈ ਹੈ। ਉਸ ਤੋਂ ਪਹਿਲਾਂ ਗਿਆਨੀ ਸਿੰਘ ਸਾਹਿਬਾਨ ਜੀ, ਜਿਨ੍ਹਾਂ ਦਾ ਦਾਸ ਨਾਂ ਨਹੀਂ ਜਾਣਦਾ, ਜੋ ਲੜੀਵਾਰ ਕਥਾ ਦਾ ਅੰਮ੍ਰਿਤ ਆਪ ਜੀ ਨੂੰ ਪਿਆ ਰਹੇ ਨੇ, ਇਤਿਹਾਸ ਦੀ ਕਥਾ ਸੁਣਾਉਂਦੇ ਹੈ। ਰਾਗੀ ਸਿੰਘ ਸਾਹਿਬਾਨ ਜੋ ਕੀਰਤਨ ਦੁਆਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਸੰਗਤ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਢਾਡੀ ਸਿੰਘ ਸਾਹਿਬਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਪ੍ਰਥਾ ਦੇ ਅਨੁਸਾਰ, ਉਹ ਵੀ ਆਪਣੇ ਸਮੇਂ ਅਨੁਸਾਰ ਜੈਸਾ ਜੈਸਾ ਪ੍ਰੋਗਰਾਮ ਜਿਵੇਂ ਬਣਦਾ ਨੇ ਹਾਲ ਕਰਦੇ ਹੈ। ਸੋ ਆਓ, ਜੋ ਪ੍ਰਕਰਨ ਚੱਲ ਰਿਹਾ ਹੈ ਮਨੁੱਖਾ ਸਰੀਰ 'ਤੇ ਜਿੱਥੇ ਉਸ ਲੜੀ ਦੀ ਵਿਚਾਰ ਕੁਝ ਕਰਨ ਤੋਂ ਬਾਅਦ ਅਤੇ ਜੋ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਬੁੱਧਵਾਰ ਵਾਲੇ ਦਿਨ ਕੁਝ ਮਿੰਟ ਸਿਹਤ ਵਾਸਤੇ ਗੁਰੂ ਸਾਹਿਬ ਜੀ ਦੇ ਸਿਧਾਂਤ ਅਨੁਸਾਰ ਕਿ ਘਟ ਬਸੈ ਚਰਨਾਰਵਿੰਦ, ਜਿਸ ਮਨੁੱਖ ਸਰੀਰ ਦੇ ਹਿਰਦੇ ਦੇ ਅੰਦਰ ਪਰਮੇਸ਼ੁਰ ਵਾਹਿਗੁਰੂ ਦੇ ਚਰਨ ਕਮਲ ਵਸਦੇ ਹਨ, ਰਸਨਾ ਜਪੈ ਗੋਪਾਲ, ਜਿਸ ਮਨੁੱਖ ਸਰੀਰ ਦੀ ਰਸਨਾ ਦੇ ਨਾਲ ਪਰਮੇਸ਼ੁਰ ਦਾ ਚਿੰਤਨ ਕਰਨਾ ਹੈ, ਅਤੇ ਫਿਰ ਅਗਲੀ ਭੁਗਤੋਂ ਕਹਿੰਦੀ ਹੈ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ, ਉਸ ਦੇਹੀ ਦੀ ਪਾਲਣਾ ਵੀ ਕਰ, ਦੇਹੀ ਦੀ ਸੰਭਾਲ ਵੀ ਕਰ, ਅਤੇ ਉਸ ਮਹਾਂਵਾਕ ਅਨੁਸਾਰ ਕੁਝ ਵਿਚਾਰ ਸਿਹਤ ਵਾਸਤੇ, ਜਿਹੜੇ ਬੜੇ ਸੌਖੇ ਤਰੀਕੇ ਨੇ, ਜਿਹੜੇ ਤੁਸੀਂ ਸਾਰੇ ਹੀ ਕਰ ਸਕਦੇ ਹੋ, ਔਰ ਜਿਹਦੇ 'ਤੇ ਕੋਈ ਪੈਸਾ ਵੀ ਤੁਹਾਡਾ ਖਰਚ ਨਹੀਂ ਲੱਗਦਾ, ਕੋਈ ਖੇਚਲ ਵੀ ਹੈ ਨਹੀਂ ਬਹੁਤੀ, ਅਤੇ ਬਿਮਾਰੀਆਂ ਤੋਂ ਵੀ ਬਹੁਤ ਸਾਰੀਆਂ ਤੋਂ ਜਿਹਨਾਂ ਗੁਰਮੁਖਾਂ ਨੇ ਅਮਲ ਕੀਤਾ ਬਚ ਗਏ ਨੇ, ਜਿਹੜੇ ਜਿਹੜੇ ਭਾਈ ਹੋਰ ਅਮਲ ਕਰਨਗੇ ਉਹ ਵੀ ਬਚਣਗੇ, ਅਤੇ ਉਹ ਵਿਚਾਰ ਬਾਅਦ ਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਅਤੇ ਪਹਿਲਾਂ ਜੋ ਲੜੀ ਚੱਲ ਰਹੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਵਚਨ ਇਸ ਲੜੀ ਦੇ ਉਹਨਾਂ ਮੋਤੀਆਂ ਦੇ ਅੰਦਰ ਪਰੋਇਆ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿੱਥੇ ਮਹਾਰਾਜ ਸਾਹਿਬ ਜੀ ਦੇ ਅੰਦਰ ਅਨੇਕਾਂ ਪ੍ਰਕਰਨ ਹਨ ਅਤੇ ਬਹੁਤ ਸਾਰੇ ਅਲੰਕਾਰ ਵਰਤੇ ਹੋਏ ਨੇ, ਅਤੇ ਉਹਨਾਂ ਪ੍ਰਕਰਣਾਂ ਦੇ ਵਿੱਚ ਇੱਕ ਪ੍ਰਕਰਨ ਇਹ ਹੈ ਕਿ ਮਨੁੱਖਾ ਸਰੀਰ ਦੀ ਦੁਰਲੱਭਤਾ, ਉਹ ਮਹਾਰਾਜ ਨੇ ਇਸ ਕਰਕੇ ਸਾਨੂੰ ਦਰਸਾਇਆ ਕਿ ਜਿਹੜਾ ਜੀਵ ਆਤਮਾ ਇਸ ਮਨੁੱਖ ਸਰੀਰ ਦੇ ਵਿੱਚ ਹੈ, ਅਗਿਆਨ ਦੇ ਕਾਰਨ ਉਹਨੂੰ ਇਹਦੀਆਂ ਕਦਰਾਂ ਕੀਮਤਾਂ ਦਾ ਪਤਾ ਨਹੀਂ, ਉਹਨੂੰ ਇਹ ਨਹੀਂ ਪਤਾ ਵੀ ਮੈਂ ਰੋਜ਼ ਕਿੰਨਾ, ਕਿਸੇ ਗੁਆਂਢੀ ਦਾ ਨਹੀਂ, ਰਿਸ਼ਤੇਦਾਰ ਦਾ ਨਹੀਂ, ਕਿਸੇ ਦੁਸ਼ਮਣ ਦਾ ਨਹੀਂ, ਮੈਂ ਖੁਦ ਆਪਣੇ ਆਪ ਦਾ ਕਿੰਨਾ ਨੁਕਸਾਨ ਕਰ ਰਿਹਾ ਹਾਂ, ਇਹਦਾ ਕਦੇ ਲੇਖਾ ਜੋਖਾ ਅਸੀਂ ਕਰਦੇ ਨਹੀਂ। 24,000 ਦਾ ਘਾਟਾ ਤਾਂ ਬੜੇ ਸਰਲ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ, ਬੈਠ 12, ਚਲਤ 18, ਸੋਭਤ ਚਾਲੈਂ 30, ਮੈਥਨ ਕਰਤਿਆਂ 64 ਚਾਲੈਂ, ਕਿਉਂ ਨਾ ਭਜੈ ਜਗਦੀਸ਼। ਨਾਮ ਜਪਨ ਕੋ ਜੀਭਾ ਦੇਨੀ, ਹਰ ਦਰਸ਼ਨ ਕੋ ਅਖੀ, ਇੱਕ ਇੱਕ ਸਵਾਸ ਅਮੋਲ ਕੇ ਜਾਵੇ, ਹੱਥ ਨਾ ਆਵੇ ਲਖੀ। 24,000 ਦਾ ਖਰਚ ਹਮੇਸ਼ਾ, ਆਮਦਨ ਮੂਲ ਨਾ ਥੀਵੇ, ਫਿਰ ਜਿਸ ਬਣ ਜਾ ਰਹੇ ਇਤਨਾ ਘਾਟਾ, ਸੋ ਬੰਦਾ ਕੈਸੇ ਜੀਵੇ, ਕਿਵੇਂ ਹੋਏਗਾ ਤੇਰਾ ਜੀਵਨ। ਜਿੰਨੇ ਸਮੇਂ ਦੇ ਅੰਦਰ ਬੈਠਿਆਂ ਨੂੰ ਸਵਾਸ, ਸਾਡੇ ਜਿੰਨੇ ਸਮੇਂ ਦੇ ਅੰਦਰ 12 ਸਵਾਸ ਆਉਂਦੇ ਹਨ, ਜਦੋਂ ਮਨੁੱਖ ਤੁਰਦਾ ਹੈ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਦਿਲ ਦੀ ਧੜਕਣ ਦੇ ਨਾਲ ਇਹ ਸਵਾਸਾਂ ਦੀ ਗਤੀ ਜਿਹੜੀ ਉਹ ਵੀ ਤੇਜ਼ ਹੋ ਜਾਂਦੀ ਹੈ। ਰੱਬ ਨਾ ਕਰੇ ਕਿਤੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੋ ਜਾਵੇ ਨਾ, ਅਤੇ ਬੈਠੇ ਨੂੰ ਸਾਹ ਚੜ੍ਹਨ ਲੱਗ ਜਾਂਦਾ, ਸਾਹ ਬੜੀ ਛੇਤੀ ਛੇਤੀ ਆਉਣ ਲੱਗ ਜਾਂਦਾ, ਤੁਰਿਆ ਨਹੀਂ ਫਿਰਿਆ ਨਹੀਂ ਕੁਛ ਨਹੀਂ ਕੀਤਾ। ਤੋ ਇਸ ਕਰਕੇ ਵੀ ਦਿਲ ਦੀ ਧੜਕਣ ਦੇ ਨਾਲ ਸਵਾਸਾਂ ਦੀ ਗਤੀ ਜਿਹੜੀ ਤੇਜ਼ ਹੋ ਜਾਂਦੀ, ਜਿੰਨੇ ਸਮੇਂ ਦੇ ਵਿੱਚ ਬੈਠਿਆਂ 12 ਸਵਾਸ ਆਏ, ਤੁਰਨ ਵੇਲੇ ਉਹਨਾਂ ਦੀ ਗਤੀ ਤੇਜ਼ ਹੋ ਗਈ, 18 ਹੋ ਗਏ, छे श्वासों का फर्क पै गया। बैठत 12 चलत 18 सोवत जदों सौंगे चालें 30 दिमाग का जोर उस वेले मेदे का जोर लगता है ते असी मेदे नूं तां कदी पुछ के खाधा ही नहीं असी तां जीव नूं पुछ के खाधा जो खाधा है गड़बड़ भी इस गल विच है मेदे ते जीव का मेल नहीं है मेदा कुछ होर मंगदा जीव कुछ होर मंगदी है जो जीव मंगदी है मेदे नूं स्वीकार नहीं ते इस करके सेहत विज्ञान ये कहिंदा है भी जीव की सुन के ना खाओ मेदे की सुन के खाओ हजम करने वास्ते मेदे नूं की पदार्थ चाहिए है ते जदों असीं खाना खाण दे नाल उसे वेले सौ जाने आ ते वड्डी मुसीबत मेदे वास्ते तां है ही पर दिल का जोर किन्ना लगता है असीं सोच नहीं सकते दिमाग सौ गया दिमाग दे सौण दे नाल ते उहनूं हजम करन दे विच देरी बहुत ज़्यादा लग रही है मेदा स्लो हो गया तुसी किते तजर्बा करके देखो जिदन सारी रात जागोगे तुहानू अद्धी रात नूं भुख लगे आऊ सुते पे नूं कदी नहीं लगी आखिर की गल है इह सेहत विज्ञान दे विच ही गल खैर मैं अपनी प्रकरण की गल करां ते सुत्यां श्वासां की गिणती जिहड़ी है वह होर भी बहुत ज़्यादा तेज होगी 30 हो गई उन्हें समय बैठत 12 चलत 18 सोबत चालें 30 सब तो बड़ा घातक हमला कदों हुंदा है जदों गंदी वासना की तृप्ति वास्ते शरीर हरकत करता है उस वेले 64 तेजा पहुँचती है गिणती उन्ने समय 64 श्वास आउणगे बैठत 12 चलत 18 सोबत चालें 30 मैथन करते हैं 64 चालें क्यों ना भजें जगदीश परमात्मा का चिंतन क्यों नहीं कर रहा मनुख शरीर है सदा नहीं है कदे ईमानदारी दे नाल अपनी मकान दे अपनी कमरे च बैठियां सौण वेले जां जागण वेले जदों तुसी बिल्कुल कल्ले हो ना अपने आप ते सवाल करो उह सवाल की है अपने आप नूं पुछो अज मैं इस परिवार विच हां अज मेरे बच्चे न अज मेरे माँ बाप न भैन भरा मित्र दोस्त सब कुछ है संसार है मेरा कि यह जीवन जदों मैनू मिलिया नहीं सी कि उदों लगदे सी इह कुछ तो अंदर तो अपने आप जवाब मिलेगा नहीं तू तो इन्हां नूं जानदा भी नहीं सी और फिर अपने आप नूं पुछो भी इन्हां संबंधियों नूं जिन्हां नूं कह रहे हैं मेरे मेरे करके अपना श्वास व्यर्थ गवा रहे हैं ते इन्हां तो पहला तू है कित्थे सी तां अंदर तो जवाब मिलेगा कि पता नहीं इस गल दा मैं कित्थे सी मैं कित्थों आया मनुख शरीर तक मैनू कोई पता नहीं सुनो रे तू कौन कहां ते आया तू कौन है कितों आया गुरबाणी से सवाल किए हुए असी तो शीशे दे अगे खड़ के अपनी शकल नूं देख के बस यही कहना शुरू किया जे मैं कहां भी कौन है हरी सिंह ते हरी सिंह आखिर है की सी जदों मैं माता दे उदर दे विच सी उस वेले तां हरी सिंह मैनूं कहा नहीं सी जांदा मेरा शरीर भी है सी मेरे अंग प्रतंग भी है सी जन्म लैण तो भी पता नहीं किन्ने दिनां बाद ये नाम मेरे नाल चिपकिया गया है ये लेबल ला दिता भी इहनूं आ क्या करांगे फिर मेरा नाम कमें हरी सिंह ये तो मैं है नहीं माता दे उदर विच है सी पर हरी सिंह नहीं सी ये तो संसार दे झूठे लोगों ने झूठा नाम रख्या होया है वह भी अपना काम सीधा करन वास्ते भी बच्चे नूं की कह के बुलाया करांगे कलों जमीन किस नाँ ते होएगी मकान किस नाँ ते होएगा कम किवें चलेगा ये तो संसार ने कूड़ राजा कूड़ परजा झूठे झूठता है इत्थे ते जीव नूं एक भुलेखा पा दिता गया ਕਿ ਜਦੋਂ ਬਚਪਨ ਦੇ ਵਿੱਚ ਮੈਂ ਸੁਣਦਾ ਰਿਹਾ ਹਰੀ ਸਿੰਘ ਹੈ, ਹਰੀ ਸਿੰਘ ਆ, ਹਰੀ ਸਿੰਘ ਆ, ਗੁਆਂਢੀ ਨੇ ਵੀ ਇਹ ਕਿਹਾ, ਰਿਸ਼ਤੇਦਾਰਾਂ ਨੇ ਵੀ ਕਿਹਾ, ਮਾਂ ਨੇ ਵੀ ਇਹ ਕਿਹਾ, ਤਾਂ ਫਿਰ ਪ੍ਰਪੱਕ ਹੋ ਗਈ ਵੀ ਮੈਂ ਹਰੀ ਸਿੰਘ ਹੀ, ਹਾਲਾਂਕਿ ਹੈ ਨਹੀਂ। ਤੇ ਮਰਨ ਤੋਂ ਬਾਅਦ ਫਿਰ ਵੀ ਹਰੀ ਸਿੰਘ ਨਹੀਂ ਹੋਏਗਾ। ਸਰੀਰ ਦਾ ਝੂਠਾ ਨਾਮ ਹੈ, ਔਰ ਨਾਮ ਤੇ ਰੂਪ ਦੋ ਹੀ ਚੀਜ਼ਾਂ ਮਾਇਆ ਦੀਆਂ ਅੰਸ ਹਨ, ਤੇ ਜਿੰਨਾ ਹਿੱਸਾ ਸਾਡੇ ਸਰੀਰ ਦੇ ਵਿੱਚ ਮਾਇਆ ਦਾ ਹੈ ਉਹ ਨਾਸਵਾਨ ਹੈ, ਉਹ ਮਿੱਥਿਆ ਹੈ। ਨਾਮ ਤੇ ਰੂਪ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਦੋਨੇ ਇੱਥੇ ਰਹਿ ਜਾਣ। ਤਿੰਨ ਅੰਸਾਂ ਉਸ ਦੀਆਂ ਜਿਹੜਾ ਨਾਸ ਤੋਂ ਰਹਿਤ ਹੈ, ਜਿਹਨੂੰ ਪਰਮਾਤਮਾ ਕਿਹਾ ਜਾਂਦਾ। ਇਹ ਸੰਸਾਰ ਰੱਬ ਦੀ ਮਾਇਆ ਦੇ ਨਾਲ ਪੰਜ ਦਵੰਜੀ ਦੀ ਖੇਤੀ ਹੈ। ਤੁਹਾਡੇ ਵਿੱਚ ਬਹੁਤ ਸਾਰੇ ਜ਼ਿਮੀਂਦਾਰ ਭਰਾ ਬੈਠੇ ਹੋਣਗੇ, ਪੁਰਾਣੇ ਸਮੇਂ ਦੇ ਅੰਦਰ ਇੱਕ ਪੰਜ ਦਵੰਜੀ ਦੀ ਖੇਤੀ ਦਾ ਵੀ ਤਾਂ ਸਾਂਝ ਹੁੰਦੀ ਸੀ, ਇੱਕ ਦੇ ਤਿੰਨ ਹਿੱਸੇ, ਇੱਕ ਦੇ ਦੋ ਹਿੱਸੇ। ਮੇਰੀ ਜ਼ਮੀਨ ਹੈ ਇਸ ਕਰਕੇ ਆਹ ਮੇਰਾ ਹਿੱਸਾ ਹੈ, ਉਹਦੇ ਬਲਦਨ, ਉਹਦੀ ਮਿਹਨਤ ਹੈ, ਉਹਦਾ ਆਹ ਹਿੱਸਾ ਹੈ। ਪੰਜ ਦਵੰਜੀ ਦੀ ਖੇਤੀ ਹੁੰਦੀ ਸੀ, ਆਹ ਸਾਰਾ ਸੰਸਾਰ ਪੰਜ ਦਵੰਜੀ ਦੀ ਖੇਤੀ ਹੈ। ਤਿੰਨ ਹਿੱਸੇ ਪਰਮਾਤਮਾ ਨੇ ਰੱਖੇ ਹੋਏ ਨੇ ਸਾਡੇ ਵਿੱਚ, ਤਿੰਨ, ਤੇ ਦੋ ਹਿੱਸੇ ਮਾਇਆ ਨੇ ਰੱਖੇ ਹੋਏ ਨੇ। ਤਿੰਨ ਤੇ ਦੋ ਪੰਜ ਹੋ ਗਏ। ਇਹਨਾਂ ਨੂੰ ਮਿਸ਼ਰਿਤ ਕਰਕੇ, ਮਿਲਾ ਕੇ ਇਹਨਾਂ ਨੂੰ ਸੰਸਾਰ ਦਾ ਨਿਰਵਾਣ ਕਰ ਦਿੱਤਾ ਗਿਆ। ਜਿੰਨਾ ਹਿੱਸਾ ਸਾਡੇ ਵਿੱਚ ਮਾਇਆ ਦਾ ਹੈ ਉਹ ਮਿੱਥਿਆ ਭਾਵ ਹੈ। ਕਈ ਵਾਰ ਅਣਜਾਣਪਣੇ ਵਿੱਚ ਇਹ ਸੰਕਲਪ ਫੁਰਦਾ ਜੀ, ਗੁਰਬਾਣੀ ਦੇ ਅੰਦਰ ਵਿਰੋਧਾਭਾਸ਼ ਹੈ। ਵਿਰੋਧਾਭਾਸ਼ ਦਾ ਮਤਲਬ ਹੁੰਦਾ ਵੀ ਇੱਕ ਪੰਕਤੀ ਦੂਜੀ ਪੰਕਤੀ ਨੂੰ ਕੱਟਦੀ ਹੈ, ਕਿਸੇ ਥਾਂ ਕੁਛ ਕਿਹਾ ਗਿਆ, ਦੂਜੇ ਥਾਂ ਉਹਦਾ ਖੰਡਨ ਕੀਤਾ। ਹਾਲਾਂਕਿ ਗੁਰਬਾਣੀ ਵਿੱਚ ਇੱਕ ਵੀ ਵਿਰੋਧਾਭਾਸ਼ ਨਹੀਂ ਹੈ, ਇੱਕ ਵੀ। ਉਹ ਸਾਡੇ ਅਣਜਾਣਪਣੇ ਦੀ ਗੱਲ ਹੁੰਦੀ ਹੈ। ਤੇ ਜਦੋਂ ਅਸੀਂ ਪੜ੍ਹਦੇ ਹਾਂ ਆਸਾ ਦੀ ਵਾਰ, ਇੱਕੋ ਹੀ ਆਸਾ ਦੀ ਵਾਰ ਬਾਣੀ, ਤੇ ਉਹਦੇ ਵਿੱਚ ਇਹ ਦੋ ਤਰ੍ਹਾਂ ਦੀ ਗੱਲ ਆਉਂਦੀ ਹੈ। ਇੱਕ ਪਾਸੇ ਕਹਿ ਦਿੱਤਾ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਦਾ ਅਰਥ ਝੂਠ ਹੈ। ਤੇ ਉਸੇ ਆਸਾ ਦੀ ਵਾਰ 'ਚ ਕਿਹਾ ਇਹ ਜਦ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹੋ ਜਿਹੀਆਂ ਸੈਂਕੜੇ ਘੁੰਡੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨਾ, ਇਹਨਾਂ ਨੂੰ ਸਿਧਾਂਤਕ ਉਲਝਣਾ ਕਿਹਾ ਜਾਂਦਾ ਹੈ। ਇਹ ਸੌਖੀਆਂ ਨਹੀਂ ਸੁਝਣ ਵਾਲੀਆਂ, ਇਹਦੇ ਲਈ ਕੁਛ ਦਿਮਾਗ ਦੇ ਵਜਨ ਪਾਉਣਾ ਪਏਗਾ, ਸਮਝਣ ਵਾਲੇ ਦੇ ਵੀ ਤੇ ਸਮਝਾਉਣ ਵਾਲੇ ਦੇ ਵੀ, ਤੇ ਫਿਰ ਕੋਈ ਵੀ ਵਿਰੋਧਾਭਾਸ਼ ਨਹੀਂ ਹੈ। ਜੈਸਾ ਕਿ ਇਹੀ ਪੰਕਤੀ ਲਓ, ਤੇ ਉੱਥੇ ਅਣਜਾਣ ਬੰਦਾ ਕਹਿੰਦਾ ਜੀ ਮੈਂ ਕਿਹੜੀ ਗੱਲ ਤੇ ਨਿਸ਼ਚਾ ਕਰਾਂ, ਇੱਕ ਪਾਸੇ ਬਾਬਾ ਕਹਿੰਦਾ ਝੂਠ ਹੈ ਸਾਰਾ ਸੰਸਾਰ, ਇੱਕ ਪਾਸੇ ਕਹਿ ਤਾ ਜੀ ਇਹ ਸੱਚਾ, ਦੋਵੇਂ ਗੱਲਾਂ ਹੀ ਠੀਕ ਹਨ। ਜਿੰਨਾ ਹਿੱਸਾ ਤੇਰੇ ਵਿੱਚ ਮਾਇਆ ਦਾ ਉਹਨੂੰ ਕੂੜ ਕਿਹਾ, ਜਿੰਨੀਆਂ ਅੰਸਾਂ ਤੇਰੇ 'ਚ ਬ੍ਰਹਮ ਦੀਆਂ ਨਾ ਉਹਨਾਂ ਇਸ ਨੂੰ ਸੱਚ ਕਿਹਾ। ਸਤ ਚੇਤਨ ਆਨੰਦ, ਇਹਨੂੰ ਵੇਦਾਂਤ ਮਤ ਵਿੱਚ ਅਸਤੀ ਪ੍ਰੰਤੀ ਭਰੇ, ਸਤ ਇਹ ਵਿਸ਼ੇਸ਼ਣ ਬ੍ਰਹਮ ਦੇ ਨੇ। ਸਤਿਗੁਰ ਪ੍ਰਸਾਦ ਜਿਹੜਾ ਮੰਗਲ ਹੈ, ਇਸ ਮੰਗਲ ਦੇ ਵਿੱਚ ਬ੍ਰਹਮ ਦੇ ਵਿਸ਼ੇਸ਼ਣ ਕਥਨ ਕੀਤੇ ਹੋਏ ਨੇ। ਸਤ ਨਾਸ ਤੋਂ ਰਹਿਤ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਬ੍ਰਹਮ ਦੇ ਵਿਸ਼ੇਸ਼ਣ ਨੇ। ਤੇ ਜਿਹੜੇ ਬ੍ਰਹਮ ਦੇ ਵਿਸ਼ੇਸ਼ਣ ਉਹੀ ਆਤਮਾ ਦੇ ਵਿਸ਼ੇਸ਼ਣ। ਬ੍ਰਹਮ ਵੀ ਸਤ ਚੇਤਨ ਆਨੰਦ ਹੈ ਤੇ ਆਤਮਾ ਵੀ ਸਤ ਚੇਤਨ ਆਨੰਦ ਹੈ। ਹੁਣ ਕਾਰਨ ਕੀ ਹੋਇਆ, ਇਹਨੂੰ ਕਹਿੰਦੇ ਨੇ ਸੰਗ ਦੋਸ਼। ਤੇ ਅਗਿਆਨ ਦੇ ਕਾਰਨ ਜੀਵ ਆਤਮਾ ਨੇ ਆਪਣੇ ਸਰੂਪ ਨੂੰ ਭੁਲਾ ਦਿੱਤਾ ਹੈ ਤੇ ਮਾਇਆ ਦੇ ਸਰੂਪ ਨੂੰ ਸਵੀਕਾਰ ਕਰ ਲਿਆ। ਇਹੀ ਤਾਂ ਗਿਆਨ ਹੈ। ਤੇ ਗੁਰੂ ਨੇ ਸਾਡੀ ਭੁੱਲ ਨੂੰ ਦੂਰ ਕਰਨਾ। ਅਸਲ ਜੇ ਪੁੱਛੋ ਤਾਂ ਕੋਲੋਂ ਕੁਛ ਨਹੀਂ ਦਿੱਤਾ ਗਿਆ। ਮਿਸਾਲ ਦੇ ਤੌਰ 'ਤੇ ਕੋਈ ਬੰਦਾ ਲਿਖਾਰੀ ਹੈ, ਲਿਖਦਾ ਹੈ, ਪੈੱਨ ਨਾਲ ਲਿਖਦਾ ਹੈ, ਕਲਮ ਨਾਲ ਲਿਖਦਾ ਹੈ, ਪੁਰਾਣੇ ਸਮੇਂ ਦੇ ਕਲਮ ਹੁੰਦੇ ਸਨ, ਹੁਣ ਪੈੱਨ, ਉਹ ਲਿਖਦਾ ਲਿਖਦਾ ਆਪਣੀ ਲੇਖਣੀ ਨੂੰ ਕੰਨ 'ਤੇ ਟੰਗ ਲੈਂਦਾ। ਆਮ ਹੀ ਸੁਭਾਅ ਹੁੰਦਾ ਵੀ ਚਲੋ ਕਾਗਜ਼ ਪੱਤਰ ਠੀਕ ਕਰਦੇ ਹਾਂ ਅਤੇ ਕੰਨ 'ਤੇ ਟੰਗ ਲਏ। ਕੁਝ ਸਮੇਂ ਤੋਂ ਬਾਅਦ ਉਹਨੂੰ ਆਪਣੀ ਲੇਖਣੀ ਭੁੱਲ ਗਈ ਕਿੱਥੇ ਹੈ। ਉਹ ਲੱਭਣ ਦਾ ਯਤਨ ਕਰਨ ਲੱਗ ਜਾਂਦਾ, ਆਪਣੇ ਕਾਗਜ਼ ਫਰੋਲਦਾ, ਸੱਜੇ ਖੱਬੇ ਇੱਧਰ ਫਿਰ ਆਏ ਗਏ ਤੇ ਸ਼ੱਕ ਕਰਦਾ ਹੈ ਫਲਾਣਾ ਬੰਦਾ ਆਇਆ ਸੀ ਸ਼ਾਇਦ ਮੇਰਾ ਪੈਨ ਚੱਕ ਕੇ ਲੈ ਗਿਆ, ਮੇਰਾ ਤਾਂ ਕੰਮ ਖੜ ਗਿਆ। ਉਸ ਪਰੇਸ਼ਾਨੀ ਦੇ ਅੰਦਰ ਇੱਕ ਦੂਸਰਾ ਬੰਦਾ ਆ ਜਾਂਦਾ ਉਹਦੇ ਕੋਲ, ਉਹ ਕਹਿੰਦੇ ਭਾਈ ਸਾਹਿਬ ਕੀ ਗੱਲ ਪਰੇਸ਼ਾਨ ਹੈ? ਕਹਿੰਦਾ ਵੀ ਮੇਰੇ ਪੈਨ ਗੁਆਚ ਗਿਆ। ਜਦੋਂ ਉਹ ਕਹਿ ਰਿਹਾ ਮੇਰਾ ਪਿੰਨ ਗੁਆਚ ਗਿਆ, ਅਸਲ ਦੇ ਵਿੱਚ ਉਦੋਂ ਵੀ ਨਹੀਂ ਸੀ ਗੁਆਚਿਆ, ਉਦੋਂ ਵੀ ਉਹਦੇ ਕੋਲ ਸੀ, ਪਰ ਕੋਲ ਹੁੰਦਿਆਂ ਹੋਇਆਂ ਵੀ ਨਾ ਹੋਇਆਂ ਵਰਗਾ ਸੀ। ਸਭ ਦੇ ਕੋਲ ਪਰਮਾਤਮਾ ਦੀ ਅੰਸ਼ ਆਤਮਾ ਹੈ, ਪਰ ਨਾ ਹੋਏ ਵਰਗੀ ਹੈ, ਉਹਦੀ ਬੇਸਿਮਰਤੀ ਹੈ, ਗਿਆਨ ਨਹੀਂ ਉਹਦੇ ਕੋਲ। ਗਿਆਨ ਤੇ ਅਗਿਆਨ ਦਾ ਸਾਂਝਾ ਸੂਤਰ ਹੈ ਕਿ ਭੂਲ ਗਏ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕੁਫਰ ਜਾਣਵੇ ਗਿਆਨ ਕਹਿਤ ਕੱਪੂ। ਅਗਿਆਨ ਕੀ ਹੈ? ਆਪਣੇ ਸਰੂਪ ਨੂੰ ਭੁੱਲ ਜਾਣਾ। ਗਿਆਨ ਕੀ ਹੈ? ਆਪਣੇ ਸਰੂਪ ਨੂੰ ਜਾਣ ਲੈਣਾ। ਜਿਹੜਾ ਅਸੀਂ ਗਿਆਨ ਮੰਨਿਆ ਹੋਇਆ ਅਸਲ ਦੇ ਵਿੱਚ ਇਹ ਤਾਂ ਅਗਿਆਨ ਦਾ ਹੀ ਇੱਕ ਹਿੱਸਾ। ਬਹੁਤ ਗ੍ਰੰਥ ਪੜ੍ਹ ਲਏ, ਬਹੁਤ ਜਾਣਕਾਰੀ ਲੈ ਲਈ, ਇਹ ਤਾਂ ਅਗਿਆਨ ਦਾ ਹੀ ਇੱਕ ਹਿੱਸਾ ਹੈ। ਅਸਲ ਗਿਆਨ ਹੈ ਕਿ ਆਪਣੇ ਸਰੂਪ ਨੂੰ ਜਾਣ ਲੈਣਾ। ਆਤਮਾ ਪਰਾਤਮਾ ਏਕੋ ਕਰ ਹੈ, ਅੰਤਰ ਕੀ ਦੁਬਧਾ ਅੰਤਰ ਮਰ ਹੈ। ਇਹ ਗਿਆਨ ਪ੍ਰਾਪਤ ਹੋ ਜਾਣਾ, ਬਸ ਉਸ ਨੂੰ ਫਿਰ ਗਿਆਨੀ ਕਿਹਾ ਜਾਂਦਾ। ਤੋ ਇਸ ਕਰਕੇ ਤਿੰਨ ਅੰਸਾਂ ਜਿਹੜੀਆਂ, ਹੁਣ ਇਹ ਭੁੱਲ ਆ ਗਈ ਤੇ ਜਦੋਂ ਉਸਨੇ ਕਿਹਾ ਭਾਈ ਸਾਹਿਬ ਵੀ ਜੇ ਤੇਰਾ ਪਿੰਨ ਮੈਂ ਲੱਭਦੇ ਹਾਂ, ਉਹ ਕਹਿੰਦਾ ਵੀ ਫਿਰ ਮੈਨੂੰ ਹੋਰ ਕੌਣ ਤੇਰੇ ਨਾਲੋਂ ਚੰਗਾ ਕਿਹੜਾ ਹੋਏਗਾ, ਜਲਦੀ ਦੱਸ ਮੇਰਾ ਕੰਮ ਕਿਹੜਾ। ਉਹ ਕਹਿੰਦਾ ਵੀ ਆਪਣੇ ਸੱਜੇ ਪਾਸੇ ਕੰਨ ਦੇ ਉੱਤੇ ਹੱਥ ਮਾਰੀ ਦਾ ਜ਼ਰਾ ਕੁ। ਉਹ ਕੰਨ 'ਤੇ ਹੱਥ ਮਾਰਿਆ, ਕਹਿੰਦਾ ਵੀ ਲੱਭ ਗਿਆ। ਹੁਣ ਦੱਸੋ ਜਦੋਂ ਖੋਇਆ ਸੀ, ਜਦ ਵੀ ਕੋਲੇ ਸੀ, ਜਦੋਂ ਲੱਭਿਆ ਤਾਂ ਵੀ ਉੱਥੇ ਕੋਲੇ ਸੀ। ਜਦੋਂ ਸਾਡੀ ਆਤਮਾ ਲੱਭੇਗੀ, ਮਹਿਸੂਸ ਤਾਂ ਹੋਏਗਾ ਕਿ ਆਤਮਾ ਦੀ ਸਿਖਿਆਤਾਕਾਰ ਹੋ ਗਈ। ਗੁਰੂ ਨੇ ਕੀ ਕੀਤਾ? ਸਾਡੀ ਭੁੱਲ ਦੂਰ ਕੀਤੀ ਹੈ ਅਤੇ ਅਸਲ ਦੇ 'ਚ ਪਹਿਲਾਂ ਹੀ ਅਸੀਂ ਆਤਮ ਸਰੂਪ ਹਾਂ। ਵਿਚਾਲੇ ਅਗਿਆਨ ਦਾ ਪਰਦਾ ਹੈ। ਕਿਵ ਸਚਿਆਰਾ ਹੋਈ ਹੈ? ਸਚਿਆਰ ਕਿਵੇਂ ਹੋਈਦਾ? ਗੁਰੂ ਅੰਗਦ ਸਾਹਿਬ ਨੇ ਪੁੱਛਿਆ ਸੀ ਕਰਤਾਰਪੁਰ ਸਾਹਿਬ ਦਰਿਆ ਰਾਵੀ ਦੇ ਕਿਨਾਰੇ, ਕਿਵ ਕੂੜਾ ਟੁੱਟੈ ਪਾਲ, ਇਹ ਕੰਧ ਦੀਵਾਰ ਜਿਹੜੀ ਅਗਿਆਨ ਦੀ ਕਿਵੇਂ ਟੁੱਟੇ? ਮਹਾਰਾਜ ਸਾਹਿਬ ਨੇ ਕਿਹਾ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ। ਤੋ ਇਸ ਕਰਕੇ ਜਿਹੜੀਆਂ ਅੰਸਾਂ ਮਾਇਆ ਦੀਆਂ ਹਨ, ਮੇਰਾ ਨਾਮ, ਮੇਰੇ ਸਰੀਰ ਦਾ ਰੂਪ, ਇਹ ਮਾਇਆ ਹੈ। ਅਸੀਂ ਸ਼ੀਸ਼ੇ ਵਿੱਚ ਮਾਇਆ ਦੇਖਦੇ ਹਾਂ, ਆਪਣੇ ਆਪ ਨੂੰ ਤਾਂ ਕਦੀ ਦੇਖਿਆ ਨਹੀਂ। ਜਿੱਦਣ ਆਪਣਾ ਆਪ ਦੇਖਣਾ ਉਦੋਂ ਦਰਪਣ ਇਹ ਨਹੀਂ ਹੋਏਗਾ, ਉਦੋਂ ਦਰਪਣ ਇਹ ਹੋਏਗਾ ਸ਼ਬਦ। ਸ਼ਬਦ ਦੇ ਦਰਪਣ ਦੇ ਨਾਲ ਫਿਰ ਅਸੀਂ ਆਪਣੀ ਆਤਮਾ ਨੂੰ ਦੇਖ ਸਕਾਂਗੇ। ਤੋ ਇਸ ਕਰਕੇ ਸਤ ਚੇਤਨ ਆਨੰਦ ਜੋ ਵਿਸ਼ੇਸ਼ਣ ਬ੍ਰਹਮ ਦੇ, ਉਹੀ ਆਤਮਾ ਦੇ। ਜੋ ਪਾਣੀ ਦੀ ਤਾਸੀਰ ਇੱਕ ਬੂੰਦ ਵਿੱਚ ਹੈ, ਉਹੀ ਸਮੁੰਦਰ ਵਿੱਚ ਹੈ। ਸਮੁੰਦਰ ਵੀ ਪਾਣੀ ਹੈ, ਬੂੰਦ ਵੀ ਪਾਣੀ ਹੈ। ਜੀਵ ਦੇ ਅੰਦਰ ਜੋ ਆਤਮਾ ਹੈ, ਇਹ ਵੀ ਬ੍ਰਹਮ ਦਾ ਇੱਕ ਹਿੱਸਾ ਹੈ, ਬੂੰਦ ਇੱਕ ਸਮੁੰਦਰ ਦਾ ਹੀ ਹਿੱਸਾ ਹੈ, ਪਰ ਅਗਿਆਨ ਦੇ ਕਾਰਨ ਵੱਖਰੀ ਪ੍ਰਤੀਤ ਹੋ ਰਹੀ ਹੈ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਬਿਨ ਨਾ ਹੋਏ, ਜਲ ਤੋਂ ਵੱਖਰੀ ਨਹੀਂ ਹੈ। ਜੇ ਲਹਿਰ ਪੈਦਾ ਹੋਈ ਹੈ ਤਾਂ ਆਕਾਸ਼ ਵਿੱਚ ਕਦੀ ਨਹੀਂ ਪੈਦਾ ਹੋਈ, ਸਮੁੰਦਰ 'ਚ ਹੋਏਗੀ, ਦਰਿਆ 'ਚ ਹੋਏਗੀ, ਨਦੀ 'ਚ ਹੋਏਗੀ, ਔਰ ਜਦੋਂ ਸਮਾਪਤ ਹੋਏਗੀ ਤਾਂ ਵੀ ਸਮੁੰਦਰ ਦੇ ਵਿੱਚ ਹੋਏਗੀ। ਜਦੋਂ ਲਹਿਰ ਨਹੀਂ ਸੀ ਉੱਠੀ ਤਾਂ ਵੀ ਸਮੁੰਦਰ, ਤਾਂ ਵੀ ਪਾਣੀ, ਲਹਿਰ ਬਣ ਗਈ ਤਾਂ ਵੀ ਪਾਣੀ, ਸਮਾਪਤ ਹੋ ਗਈ ਤਾਂ ਵੀ ਪਾਣੀ। ਜਦੋਂ ਸੰਸਾਰ ਨਹੀਂ ਸੀ ਬਣਿਆ ਤਾਂ ਵੀ ਬ੍ਰਹਮ ਸੀ, ਜਦੋਂ ਸੰਸਾਰ ਬਣ ਗਿਆ ਤਾਂ ਵੀ ਬ੍ਰਹਮ ਹੈ, ਜਿਸ ਦਿਨ ਸੰਸਾਰ ਨਹੀਂ ਹੋਏਗਾ ਤਾਂ ਵੀ ਬ੍ਰਹਮ ਹੀ ਹੈ। ਸਭ ਹੈ ਬ੍ਰਹਮ, ਬ੍ਰਹਮ ਹੈ ਸਾਰੀ ਜਗ੍ਹਾ, ਉਹ ਵਿਆਪਕ ਹੈ। ਤੋ ਇਸ ਕਰਕੇ ਮਨੁੱਖ ਸਰੀਰ ਦੇ ਅੰਦਰ ਇੱਕੋ ਹੀ ਬਾਤ ਸੀ ਕਿ ਅਸੀਂ ਆਪਣੀ ਆਤਮਾ ਨੂੰ ਜਾਣ ਲਈਏ। ਪਸ਼ੂ ਜੂਨੀ ਵਿੱਚ ਨਹੀਂ ਸੀ ਜਾਣ ਸਕਦੇ, ਪੰਛੀਆਂ ਵਿੱਚ ਨਹੀਂ ਸੀ ਜਾਣ ਸਕਦੇ। ਇਹੀ ਇੱਕ ਉਹ ਚਾਂਸ ਹੈ ਜਿਹਨੂੰ ਗੋਲਡਨ ਚਾਂਸ ਕਹਿੰਦੇ ਆ। ਇਹਦੋਂ ਬਾਅਦ ਸਾਡੇ ਕੋਈ ਵੀ ਚਾਂਸ ਨਹੀਂ ਹੈ ਕਿ ਅਸੀਂ ਆਪਣੀ ਆਤਮਾ ਨੂੰ ਜਾਣ ਲਈਏ, ਅਸੀਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ, ਕਦੀ ਵੀ ਨਹੀਂ ਹੋਏਗਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਫੱਫੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਪਾਵਨ ਬਚਨ ਕੀਤਾ, ਫੱਫਾ ਫਿਰਤ ਫਿਰਤ ਤੂੰ ਆਇਆ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਲਭ ਦੇਹ ਕਲਯੁਗ ਨੇ ਪਾਇਆ। ਫਿਰ ਇਹ ਅਵਸਰ, ਅਵਸਰ ਨਾਮ ਸਮੇਂ ਦਾ, ਫਿਰ ਇਹ ਅਵਸਰ ਇਹ ਸਮਾਂ, ਫਿਰ ਇਹ ਅਵਸਰ ਚਰੇ ਨਾ ਹਾਥਾ, ਨਾਮ ਜਪੋ ਤੋਂ ਕੱਟੀਏ ਫਾਸਾ। ਮਨੁੱਖਾ ਸਰੀਰ ਕਿੰਨਾ ਦੁਰਲੱਭ ਹੈ, ਇਹਦੀਆਂ ਬਾਕੀ ਦੀਆਂ ਵਿਚਾਰਾਂ ਬਾਕੀ ਦੇ ਦਿਨਾਂ 'ਚ ਹੋਣਗੀਆਂ, ਅਤੇ 10 ਕੁ ਮਿੰਟ ਆਪਾਂ ਜੋ ਸਰੀਰ ਸੰਬੰਧੀ ਗੱਲਾਂ ਉਹ ਕਰਨੀਆਂ ਨੇ। ਮਨੁੱਖ ਸਰੀਰ ਬਾਰੇ, 84 ਲੱਖ ਜੋਨ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਾਵਨ ਬਚਨ ਹੈ, 42 ਲੱਖ ਜੀ ਜਲ ਮਹਿ ਹੋਤੇ। 42 ਲੱਖ ਉਹ ਕਿਹੜੇ ਤਰੀਕੇ ਦੇ ਨਾਲ, ਇੱਕ ਬਹੁਤ ਬਰੀਕ ਬਾਤ ਹੈ, ਇਹ ਤਾਂ ਸਿੱਧੀ ਬਿਲਕੁਲ ਗਿਣਤੀ ਹੈ। ਔਰ ਗੁਰਬਾਣੀ ਦੇ ਅੰਦਰ ਜਿਵੇਂ 4 ਦਿਸ਼ਾ ਦੀ ਗੱਲ ਆਉਂਦੀ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, 4 ਆ ਗਈਆਂ ਨਾ, ਅਤੇ ਫਿਰ ਉਸੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਦਹਿ ਤੇ ਸਖੋਜ ਤੇ ਮੈਂ ਫਿਰ ਉਹ 10 ਦਿਸ਼ਾ ਆ ਗਈਆਂ, ਉੱਥੇ ਫਿਰ ਭਰਮ ਹੋਏਗਾ, ਉੱਥੇ 4 ਕਹੀਆਂ ਨੇ ਤੇ 10 ਕਹਿ ਦਿੱਤੀਆਂ। ਇਹਨਾਂ ਦੀ ਗਿਣਤੀ ਜਿਹੜੀ ਹੈ 84 ਲੱਖ ਜੋਨ ਦੀ, ਕੁਝ ਧਿਆਨਿਆਂ ਨੇ ਇਸ ਪ੍ਰਕਾਰ ਕੀਤੀ ਹੈ, ਦਾਸ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਵੱਡਿਆਂ ਦੀ ਰਸਨਾ ਤੋਂ 84 ਲੱਖ ਜੋਨ 'ਤੇ 2 ਕੁ ਲਾਈਨਾਂ ਮਹਾਂਪੁਰਖਾਂ ਤੋਂ ਸੁਣੀਆਂ ਹੈ। ਮੈਨੂੰ ਨਹੀਂ ਪਤਾ ਵੀ ਸੰਤਾਂ ਦੀਆਂ ਆਪ ਬਣਾਈਆਂ ਜਾਂ ਕਿਸੇ ਵਿਦਵਾਨ ਦੀ ਹੋਰ ਦੀ ਰਚਨਾ ਦੇ ਵਿੱਚੋਂ ਬੋਲਿਆ ਹੈ। ਆਮ ਕਰਕੇ ਜਦੋਂ ਕਿਸੇ ਦੀ ਰਚਨਾ ਮਹਾਂਪੁਰਖ ਬੋਲਦੇ ਸੀ, ਜੇ ਉਹ ਪੈਂਗਲ ਉਪਨਿਸ਼ਦ ਬੋਲੇ ਤਾਂ ਕਹਿ ਦਿੱਤਾ ਭਾਈ ਇਹ ਪੈਂਗਲ ਉਪਨਿਸ਼ਦ ਦਾ ਸੂਤਰ ਹੈ, ਇਹ ਰਿਗਵੇਦ ਦਾ ਮੰਤਰ ਹੈ, ਇਹ ਗੀਤਾ ਦਾ ਸਲੋਕ ਹੈ, ਇਹ ਕੁਰਾਨ ਦੀ ਐਤ ਹੈ ਜਿੱਥੇ ਬਾਂਗ ਦੀ ਗੱਲ ਕਰਦੇ ਹੈ, ਪਰ ਇਹਦੇ ਬਾਰੇ ਮਹਾਂਪੁਰਖਾਂ ਦੀ ਰਚਨਾ ਤੋਂ ਐਸਾ ਤਾਂ ਨਹੀਂ ਸੁਣਿਆ ਵੀ ਇਹ ਕਿਸ ਗ੍ਰੰਥ ਦਾ, ਕਿਸ ਵਿਦਵਾਨ ਦਾ। ਉਹਦੇ 'ਚ ਐਸਾ ਕਿਹਾ ਗਿਆ ਹੈ ਕਿ ਜਿਹੜੇ ਅਸਥਾਵਰ, ਜਿਹਨਾਂ ਨੂੰ ਬਿਰਛ ਕਿਹਾ ਜਾਂਦਾ, ਜਿਹੜੇ ਇੱਕ ਥਾਂ 'ਤੇ ਖੜ੍ਹੇ ਰਹਿੰਦੇ, ਹੈ ਇਹ ਵੀ ਜੋਨ। 20 ਲੱਖ ਅਸਥਾਵਰ ਜਾਨੋ, 20 ਲੱਖ ਜੋਨ ਉਹ ਹੈ ਜਿਹੜੀ ਆਪਣੇ ਥਾਂ 'ਤੇ ਖੜ੍ਹੀ ਰਹਿੰਦੀ ਹੈ, ਚੱਲ ਨਹੀਂ ਅਚੱਲ ਉਸੇ ਥਾਂ 'ਤੇ ਖੜ੍ਹੀ ਹੈ, ਅਤੇ ਉਹਦੇ ਕੋਲ ਪੈਰ ਨਹੀਂ ਤੁਰਨ ਵਾਸਤੇ ਹਨ, ਜੜ੍ਹ ਜੁਨਾਂ। 20 ਲੱਖ ਅਸਥਾਵਰ ਜਾਨੋ, 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕਵੀ ਗਾਏ, ਪੰਖੀ ਗਣ 10 ਲੱਖ ਬਿਤਾਏ, 30 ਲੱਖ ਪਸ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੋਨ ਘਟ ਆਵੇ ਤਬ ਮਾਨਸ ਕੇ ਤਨ ਕੋ ਪਾਵੇ। ਇਹ ਐਡਾ ਵੱਡਾ ਚੱਕਰ ਹੈ, ਇਹਦੀ ਸਾਰੀ ਗਿਣਤੀ ਜਿਹੜੀ ਆ ਜਾਂਦੀ ਹੈ ਨਾ, ਇਹ 84 ਆ ਜਾਂਦੀ। ਕਬੀਰ, ਮਾਨਸ ਜਨ ਦੁਲੰਬ ਹੈ, ਹੋਏ ਨਾ 12 ਵਾਰ, ਜਿਉਂ ਬਨ ਫਲ ਪਾ ਕੇ ਭੋਏ ਗਰੇ ਭੋਰ ਨਾ ਲਾਗੇਡਾ। ਕੱਲ ਇਹ ਵਿਚਾਰ ਸੀ ਨਾ, ਫੱਪਾ ਫਿਰਤ ਫਿਰਤ, ਕਿੱਥੇ ਫਿਰਦਾ ਫਿਰਦਾ, ਕਈ ਜਨਮ ਪਏ ਕੀਟ ਪਤੰਗਾ, ਉੱਥੇ ਫਿਰਿਆ ਤੂੰ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੀ ਦੇਰ ਦਾ ਵਿਛੜਿਆ ਹੋਇਆ, ਮਨੁੱਖ ਸਰੀਰ ਵਿੱਚ ਆਇਆ, ਜੋ ਕੁਛ ਕਰ ਰਿਹਾ ਇਹ ਤਾਂ ਪਸ਼ੂ ਜੋਨ 'ਚ ਵੀ ਕਰਦਾ ਸੀ, ਤੂੰ ਪੰਛੀ ਜੋਨ 'ਚ ਵੀ ਕਰਦਾ ਸੀ, ਨਿੰਦਰਾ ਭੋਜਨ ਭੋਗ ਪੈ ਇਹ ਪਸਪੁਰਖ ਸਮਾਨ, ਸੌਂ ਜਾਣਾ ਪੇਟ ਭਰ ਲੈਣਾ, ਅਤੇ ਜਾਂ ਫਿਰ ਗੰਦੀ ਬਾਸ਼ਨਾ ਦੀ ਤ੍ਰਿਪਤੀ ਕਰ ਲੈਣੀ, ਬੱਚੇ ਪੈਦਾ ਕਰ ਲੈਣੇ, ਇਹ ਤਾਂ ਹਰ ਜੂਨ 'ਚ ਕਰਦਾ ਰਿਹਾ, ਤੇਰੀ ਮਹਾਨਤਾ ਕਿਸ ਗੱਲ ਦੀ ਹੈ, ਜੇ ਉਹੀ ਸਭ ਕੁਛ ਕਰ ਰਿਹਾ ਜੋ ਪਸ਼ੂ ਜੂਨ 'ਚ ਕਰਦਾ ਸੀ ਤਾਂ ਤੇਰੀ ਮਹਾਨਤਾ ਤਾਂ ਘੱਟੇ 'ਚ ਰਲ ਗਈ, ਫਿਰ ਤੇਰੀ ਮਹਾਨਤਾ ਕਿਸੇ ਹੋਰ ਗੱਲ ਕਰਕੇ ਸੀ। ਨਿੰਦਰਾ ਭੋਜਨ ਭੋਗ ਪੈ, ਡਰ ਪਸ਼ੂਆਂ ਨੂੰ ਵੀ ਹੈ ਮਨੁੱਖਾਂ ਨੂੰ ਵੀ ਹੈ, ਇਹਦੇ 'ਚ ਵੀ ਸੰਬੰਧ, ਨਰਨ ਗਿਆਨ ਨਿਜ ਅਧਿਕਤਾ, ਤੇਰੀ ਅਧਿਕਤਾ ਇਸ ਗੱਲ ਵਿੱਚ ਹੈ ਕਿ ਤੈਨੂੰ ਗਿਆਨ ਹੋ ਸਕਦਾ ਆਤਮਾ ਦਾ, ਹੋਰ ਜੋਨ ਵਿੱਚ ਹੋ ਨਹੀਂ ਸਕਦਾ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ, ਗਿਆਨ ਤੋਂ ਬਿਨਾਂ ਫਿਰ ਤੂੰ ਪਸ਼ੂ ਹੀ ਹੈ। ਤੁਲਸੀ ਨੇ ਇੱਕ ਵਿਅੰਗ ਕਸਿਆ, ਰਮਾਇਣ ਦੇ ਅੰਦਰ ਵਚਨ ਆਉਂਦਾ, ਬੜੀ ਅਲੱਗ ਦਰਜ ਗੱਲ ਕੀਤੀ ਹੈ ਤੁਲਸੀ ਨੇ, ਉਹ ਕਹਿੰਦਾ ਹੈ ਵਿਅੰਗ ਦੇ ਵਿੱਚ ਕਿ ਬ੍ਰਹਮਾ ਨੂੰ ਹੁਕਮ ਹੋਇਆ 84 ਲੱਖ ਜੋਨਾਂ ਇਹਨਾਂ ਦੇ ਸਰੀਰ ਘੜਨ ਦਾ, ਕਹਿੰਦੇ ਪਸ ਘੜ ਤੇ ਵਿਧ ਨਰਕੀਏ, ਕਹਿੰਦੇ ਪਸ਼ੂ ਬਣਾਉਂਦਿਆਂ ਬਣਾਉਂਦਿਆਂ ਅਤੇ ਉਹ ਸਮਾਨ ਪਸ਼ੂਆਂ ਵਾਲਾ ਮਟੀਰੀਅਲ ਬਚ ਗਿਆ, ਜਿੰਨੇ ਕੁ ਬਣਾਉਣੇ ਸੀ ਪਸ਼ੂ ਬਣਾ ਲਏ। ਕਹਿੰਦੇ ਭਲੇ ਮਾਨਸ ਨੇ, ਵਰਮਾ ਨੇ ਇਹ ਦੇਖਿਆ ਹੀ ਨਹੀਂ ਕਿ ਜਿਹੜੇ ਮਟੀਰੀਅਲ ਤਾਂ ਪਸ਼ੂ ਬਣਾਇਆ ਸੀ, ਕੰਮ ਸੀਗਾ ਬੰਦੇ ਤਾਂ ਨਾ ਬਣਾ ਉਹਦੇ। ਕਹਿੰਦੇ ਐਡੀ ਗਲਤੀ ਕੀਤੀ, ਕਹਿੰਦੇ ਉਸ ਨੇ ਥੋੜ੍ਹੀ ਜਿਹੀ ਆਪਣੀ ਇਹ ਮਰਜ਼ੀ ਕਰ ਲਈ। ਪਸ ਘੜਤੇ ਵਿਧ ਨਰਕੀਏ, ਵਿਧ ਨਾਮ ਬ੍ਰਹਮਾ ਦਾ ਹੈ, ਪਸ ਘੜਤੇ ਵਿਧ ਨਰਕੀਏ। ਕਹਿੰਦੇ ਇੱਕ ਨਸਲ ਐਸੀ ਪੈਦਾ ਕਰ ਦਿੱਤੀ ਜਿਹੜੀ ਉਸ ਮਟੀਰੀਅਲ ਦੀ ਬਣੀ ਹੋਈ ਹੈ, ਸਾਰੇ ਨਹੀਂ 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 ਕੁਛ ਮਟੀਰੀਅਲ ਉਹ ਲੱਗਿਆ ਹੋਇਆ। ਕਹਿੰਦੇ ਵੀ ਚੰਗੀ ਗੱਲ ਸੀ, ਜੇ ਤੂੰ ਇਹ ਗਲਤੀ ਕਰਨੀ ਸੀ ਨਾ, ਆਮ ਇਹ ਮਿਸਤਰੀਆਂ ਨੂੰ ਸੁਭਾਅ ਹੁੰਦਾ ਵੀ ਥੋੜ੍ਹਾ ਜਿਹਾ ਸੀਮੈਂਟ ਵੱਜ ਗਿਆ, ਆ ਰੇਤਾ ਵੱਜ ਗਿਆ, ਜਿਹੜਾ ਰਲਾਇਆ ਹੋਇਆ ਚੱਲ ਕਿੱਥੇ ਲਾ ਦਈਏ, ਇੱਥੇ ਘਲਾ ਦਈਏ, ਵਾਧੂ ਹੀ ਹੈ। ਇਹ ਸੁਭਾਅ ਬਣਿਆ ਮਿਸਤਰੀਆਂ ਨੂੰ, ਬ੍ਰਹਮਾ ਨੂੰ ਵੀ ਇਹ ਸੁਭਾਅ ਬਣਿਆ। ਕਹਿੰਦਾ ਵੀ ਵਾਧੂ ਇਹ ਚੱਲ, ਵਾਧੂ ਕਾਹਨੂੰ ਛੱਡਣਾ, ਇਹਦੇ ਕੁਛ ਬੰਦੇ ਬਣਾ ਦਿੰਦੇ ਹਾਂ। ਉਹ ਕਹਿੰਦਾ ਜੇ ਤੂੰ ਕਰਨੀ ਸੀ ਗਲਤੀ, ਕੰਮ ਸੇ ਕੰਮ ਇੱਕ ਤਾਂ ਚੇਤੇ ਰੱਖਦਾ, ਜਿਹਦਾ ਮਟੀਰੀਅਲ ਸੀ ਤੂੰ ਇਹਦੇ ਨਾਲ ਬਿਸਰੇ ਸੀਂਗ ਅਰ ਪੂੰਛ, ਤੂੰ ਸਿੰਗ ਵੀ ਲਾ ਦਿੰਦਾ ਪੂੰਛ ਲਾ ਦਿੰਦਾ ਤਾਂ ਬੰਦਿਆਂ ਦੇ ਵਿੱਚ ਅਸੀਂ ਸਮਝ ਤਾਂ ਲੈਂਦੇ ਵੀ ਇਹ ਮਟੀਰੀਅਲ ਉਹ ਲੱਗਿਆ ਇਹ ਉਹ ਨਾ, ਹੁਣ ਤਾਂ ਇਹ ਵੀ ਨਹੀਂ ਪਤਾ ਲੱਗਦਾ ਨਾ ਸਿੰਘ ਹੈ ਨਾ ਪੂੰਛ। ਵਿਧ ਘੜਤੇ ਪਸ ਘੜਤੇ ਵਿਧ ਨਰਕੀਏ, ਬਿਸਰੇ ਸਿੰਗ ਅਰ ਪੂੰਛ, ਭੁੱਲ ਗਿਆ ਉਹ। ਇਹ ਵਿਅੰਗ ਹੈ, ਇਹ ਕੀ ਜਣਾਇਆ? ਅਤੇ ਗੁਰੂ ਸਾਹਿਬ ਨੇ ਸਿੱਧਿਆਂ ਸ਼ਬਦਾਂ ਵਿੱਚ ਕਹਿ ਦਿੱਤਾ ਕਰਤੂਤ ਪਸ਼ੂ ਕੀ ਮਾਨਸ। ਗੱਲ ਉਹੀ ਹੈ, 100 ਸਿਆਣਿਆਂ ਇੱਕ ਮਤ, ਮੂਰਖਾਂ ਆਪੋ ਆਪਣੀ। ਇਸ ਕਰਕੇ ਸਾਧ ਸਿੰਘ ਜੀ, ਮਨੁੱਖ ਸਰੀਰ ਜਿਹੜਾ ਹੈ ਬਹੁਤ ਦੁਰਲੱਭ ਹੈ। ਜੇ ਮਨੁੱਖ ਸਰੀਰ ਦੇ ਅੰਦਰ ਅਸੀਂ ਉਹੀ ਕੁਛ ਕਰਦੇ ਹਾਂ, ਮੈਂ ਸੰਤ ਜਰਨੈਲ ਸਿੰਘ ਜੀ ਦੀ ਇੱਕ ਗੱਲ ਸੁਣੀ, ਕਿਤੇ ਨਾਮਧਾਰੀ ਵੀਰ ਰਫਲਾਂ ਚੱਕ ਕੇ ਆ ਗਏ ਸੰਤਾਂ 'ਤੇ ਹਮਲਾ ਕਰਨ ਵਾਸਤੇ। ਉਹ ਪ੍ਰਚਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦਾ, ਅਤੇ ਉਹ ਰਫਲਾਂ ਚੁੱਕ ਕੇ ਆ ਗਏ। ਮਹਾਂਪੁਰਖਾਂ ਦਾ ਤਪ ਤੇਜ ਇਹ ਸੀ ਵੀ ਆ ਕੇ ਕਰ ਤਾਂ ਨਹੀਂ ਕੁਛ ਸਕੇ। ਫਿਰ ਸੰਤ ਲੈਕਚਰ ਕਰਦੇ ਹੋਏ ਕਹਿੰਦੇ ਨਾਮਧਾਰੀ ਵੀਰੋ, ਇਹ ਰਫਲਾਂ ਆਪਣਿਆਂ ਵਾਸਤੇ ਨੇ ਤੁਹਾਡੀਆਂ, ਇਹ ਤੁਸੀਂ ਉਠਾ ਕਿਵੇਂ ਲਈਆਂ? ਕਹਿੰਦੇ ਤੁਸੀਂ ਤਾਂ ਮੇਰੇ 'ਤੇ ਰਫਲਾਂ ਚੱਕ ਕੇ ਆਏ ਹੋ। ਕਹਿੰਦੇ ਮੈਨੂੰ ਤਾਂ ਜਿੱਦਣ ਪੱਗ ਮਿਲੀ ਸੀ ਮਹਾਂਪੁਰਖਾਂ ਨੇ ਕਿਹਾ ਸੀ ਉਸ ਤੋਂ ਪਹਿਲਾਂ ਕਿ ਜਰਨੈਲ ਸਿੰਘ ਜਦੋਂ ਪ੍ਰਚਾਰ ਕਰੇਗਾ ਇਹ ਸੋਚ ਕੇ ਕਰੀ, ਮੇਰੇ ਧੜ ਦੇ ਉੱਤੇ ਸਿਰ ਹੈ ਨਹੀਂ, ਧੜੀ ਪ੍ਰਚਾਰ ਕਰ ਰਿਹਾ ਤਾਂ ਹੋਊਗਾ ਪ੍ਰਚਾਰ। ਤੇ ਕਹਿਣ ਲੱਗਿਆ ਵੀ ਮੈਂ ਤਾਂ ਪਹਿਲੀ ਇਹ ਸੋਚ ਕੇ ਕਰਦੇ ਹਾਂ, ਪਰ ਇੱਕ ਗੱਲ ਮੈਂ ਕਹਿੰਦਾ ਨਾਮਧਾਰੀ ਵੀਰੋ ਤੁਸੀਂ ਆਓ ਮਹਿਤੇ। ਕਹਿੰਦੇ ਮੈਂ ਤੈਨੂੰ ਸਟੇਜ 'ਤੇ ਟਾਈਮ ਵੀ ਦਿਆਂਗਾ ਬੋਲਣ ਨੂੰ ਅਤੇ ਤੁਹਾਨੂੰ ਸਿਰੋਪਾ ਵੀ ਦਿਆਂਗਾ, ਸਿਰੋਪਾ ਵੀ ਦਿਆਂਗਾ ਤੁਹਾਨੂੰ। ਬੁਰਾਈ ਦਾ ਮੁਕਾਬਲਾ ਕੇਵਲ ਬੁਰਾਈ ਨਾਲ ਕਰਨਾ ਨਹੀਂ ਬਈ, ਤਰੀਕੇ ਬੜੇ ਨੇ ਦੇ ਹੋਰ। ਜੇ ਕਿਤੇ ਬੁਰਾਈ ਦਾ ਮੁਕਾਬਲਾ ਭਲਾਈ ਨਾਲ ਕਰੀਏ, ਜਿਵੇਂ ਫਰੀਦ ਸਾਹਿਬ ਕਹਿੰਦਾ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪ ਲੜੇ ਕਰ ਜਾਈਏ ਪੈਰ ਤਿੰਨਾਂ ਦੇ ਇੱਕ ਹੈਗਾ, ਇਹ ਵੀ ਤਰੀਕਾ। ਪਰ ਬੰਦਿਆਂ ਵਾਸਤੇ ਹੈ, ਉਹਨਾਂ ਵਾਸਤੇ ਨਹੀਂ ਜਿਨ੍ਹਾਂ ਦੇ ਸੀਂਗ ਅਤੇ ਪੁੱਛ ਵਿਸਰ ਗਏ, ਉਹਨਾਂ ਵਾਸਤੇ ਨਹੀਂ ਹੈ। ਅਤੇ ਉਹਨਾਂ ਵਾਸਤੇ ਤਾਂ ਫਿਰ ਦੋਹਰੇ ਹੋਰ ਬਣੇ ਹੋਏ ਹੈ। ਕਹਿੰਦੇ ਭੰਗ ਭੁੰਗ ਘੋਟਣੇ ਕੋ ਸੁੱਖਾ ਰਗੜਨਾ ਹੋਵੇ, ਹੱਥਾਂ ਨਾਲ ਤਾਂ ਨਹੀਂ ਰਗੜਾਉਂਦਾ, ਡੰਡੇ ਨਾਲ ਰਗੜਾਉਂਦਾ। ਭੰਗ ਭੁੰਗ ਘੋਟਣੇ ਕੋ ਬੈਰੀ ਦਲ ਰੋਕਣੇ ਕੋ ਮੂਰਖ ਕੇ ਠੋਕਣੇ ਕੋ ਸੋਟਾ ਸਾਵਧਾਨ ਹੈ, ਕਹਿਤ ਬਿਹਾਰੀ ਰਾਮ ਸੋਟੇ ਕਾ ਸਾਰਾ ਜਾਨ, ਜੇ ਸਾਥ ਸੋਟਾ ਤਿਸ ਕਾ ਹੀ ਮਾਨ ਤਾਨ ਹੈ। ਪਸ਼ੂ ਨੂੰ ਤਾਂ ਹੱਥ ਜੋੜ ਕੇ ਤੁਸੀਂ ਮੋੜ ਸਕਦੇ, ਹਾਂ ਮਨੁੱਖ ਵਾਸਤੇ ਹੈ, ਮਨੁੱਖ ਨੂੰ ਤੁਸੀਂ ਭਲਾਈ ਦੇ ਨਾਲ ਇੰਨਾ ਮੋਹ ਵਰਗਾ ਕਰ ਸਕਦੇ ਹੋ ਅਤੇ ਉਹ ਕੱਖ ਵੀ ਕਰਨ ਜੋਗਾ ਨਹੀਂ ਰਹਿ ਕਹੇਗਾ ਉਹ ਲਾਣਤ ਤੈਨੂੰ, ਤੂੰ ਇਹ ਕਰ ਰਿਹਾ ਅਤੇ ਇਹ ਕਰ ਰਿਹਾ। ਗੁਰਮਤ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਨੇ ਸਾਨੂੰ ਨਿਮਰਤਾ ਸਿਖਾਈ ਹੈ। ਸਾਨੂੰ ਤਾਂ ਬੈਰੀ ਨੂੰ ਬੈਰੀ ਮੰਨਣ ਦਾ ਹੁਕਮ ਨਹੀਂ, ਅਤੇ ਬਾਰੀ ਬੈਰੀ 'ਤੇ ਸਾਵਧਾਨ ਰਹਿ ਕੇ ਆਪਣੀ ਰੱਖਿਆ ਕਰਨ ਦਾ ਹੁਕਮ ਤਾਂ ਹੈ, ਪਰ ਮਹਾਰਾਜ ਕਹਿੰਦੇ ਨਾ ਕੋ ਵੈਰੀ ਨਾ ਹੈ ਬੇਗਾਨਾ, ਅੰਦਰ 'ਤੇ ਐਸਾ ਬਣ ਜਾ ਬੁਰਾ ਨਾ ਹੀ ਸਭ ਭਲਾ ਹੀ ਜਾ ਰਹੇ। ਗੁਰੂ ਕਿਰਪਾ ਕਰੇ, ਆਓ ਜਿਹੜੇ ਥੋੜ੍ਹੇ ਜਿਹੇ ਮਿੰਟ ਰਹਿੰਦੇ ਹੈ ਸਿਹਤ ਵਾਸਤੇ, ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂ। ਤਿੰਨ ਚਾਰ ਚੀਜ਼ਾਂ ਨੇ ਵੀ ਆਪਣੇ ਕੋਲ, ਬੁੱਧਵਾਰ ਅੱਜ ਦਾ ਜਾਂ ਗਹਾਲ ਹੈ, ਬਾਕੀ ਵੀ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਥੋੜ੍ਹਾ ਜਿਹਾ ਹਿਸਾਬ ਕਿਤਾਬ ਨਾਲ ਦੀ ਨਾਲ, ਕਿਉਂਕਿ ਸਾਡੇ ਸੈਕਟਰੀ ਸਾਹਿਬ ਦਾ ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਉਹਦੇ 'ਚ ਟਾਈਮ ਇੱਕ ਘੰਟਾ ਹੋਊਗਾ, ਅਤੇ ਇਹਦੇ 'ਚ ਫਿਰ ਆਪਾਂ ਥੋੜ੍ਹਾ ਜਿਹਾ ਟਾਈਮ ਚਾਹੇ ਹਰ ਰੋਜ਼ ਹੀ ਜਾਂ ਫਿਰ ਦੋ ਦਿਨਾਂ ਬਾਅਦ ਜੈਸਾ ਵੀ ਹੋਊਗਾ। ਅੱਜ ਸਭ ਤੋਂ ਪਹਿਲੀ ਬਾਤ ਇਹ ਹੈ ਵੀ ਇੱਕ ਗੱਲ ਇਹ ਸਮਝਣੀ ਹੈ ਵੀ ਸਾਡਾ ਸਰੀਰ ਜਿਹੜਾ ਤਿੰਨ ਚੀਜ਼ਾਂ ਦੇ ਆਧਾਰਿਤ ਹੈ। ਪੂਰਾ ਸੰਸਾਰ ਜਦੋਂ ਰੱਬ ਨੇ ਬਣਾਇਆ, ਰਜਗੁਣ ਸਤਗੁਣ ਤਮਗੁਣ ਦੇ ਆਧਾਰ 'ਤੇ ਬਣਿਆ, ਅਤੇ ਸਾਡੇ ਸਰੀਰ ਦੇ ਵਿੱਚ ਤਿੰਨ ਚੀਜ਼ਾਂ ਹਨ, वाय पित ते कफ ते चौथे नूं कहिंदे रुदर विकार। ਇਹ ਚਾਰ ਚੀਜ਼ਾਂ ਵਿਗੜਨ ਤੋਂ ਅਨੰਤ ਬਿਮਾਰੀਆਂ ਲੱਗਦੀਆਂ ਨੇ, ਐਸਾ ਆਯੁਰਵੈਦਿਕ ਦਾ ਮਤ ਹੈ। ਵਾਏ ਵਿਗੜ ਜਾਏ 72 ਕਿਸਮ ਦੀ ਹੈ, 72 ਕਿਸਮ ਦੀ ਵਾਏ ਰੋਗ ਸਾਡੇ, ਉਹ ਵਾਯੂ ਵਿਗੜਨ ਦੇ ਨਾਲ 72 ਕਿਸਮ ਦੇ ਦਰਦ ਸਰੀਰ ਦੇ ਵਿੱਚ ਸਾਡੇ ਵੱਖਰੇ ਵੱਖਰੇ ਥਾਵਾਂ 'ਤੇ ਆਉਂਦੇ ਆ, ਅਤੇ 70 ਕਿਸਮ ਦਾ ਦਰਦ ਹੈ ਸਾਡੇ ਅੰਦਰ ਜਿਹੜਾ ਸੂਲ ਜਿਹਨੂੰ ਕਹਿੰਦੇ ਨੇ, 142 ਰੋਗ ਤਾਂ ਇਹ ਸਾਰੇ ਇਹਦੇ ਨਾਲ ਸੰਬੰਧਿਤ ਨੇ। ਵਾਏ ਪਿੱਤ ਅਤੇ ਕਫ, ਜਦੋਂ ਵਾਏ ਰੋਗ ਵੱਧ ਗਿਆ ਦਰਦਾਂ ਹੋਣ ਲੱਗ ਗਈਆਂ, ਜੋੜਾਂ ਦਾ ਦਰਦ ਹੋ ਗਿਆ, ਪਿੱਤ ਰੋਗ ਵੱਧ ਗਿਆ ਅਤੇ ਇਹਦੇ ਫੋੜੇ ਫਿਣਸੀ ਨਿਕਲਣੇ ਸ਼ੁਰੂ ਹੋ ਗਏ, ਅੱਖਾਂ ਵਿੱਚ ਲਾਲੀ ਆ ਗਈ ਅਤੇ ਕੁਝ ਹੋਰ ਅੱਖਾਂ ਦੇ ਉੱਤੇ ਅਸਰ ਹੋ ਗਿਆ, ਪਿੱਤ ਕਾਮਲ ਦੋਸ਼ ਸ਼ੁਰੂ ਹੋ ਗਿਆ, ਅੱਖਾਂ ਦੀ ਨਿਗਾਹ ਪਾੜ ਕੇ ਦਿਸਣ ਲੱਗ ਗਈ ਅਤੇ ਨਿਗਾਹ ਕਮਜ਼ੋਰ ਹੋ ਗਈ। ਕਫ ਰੋਗ ਹੋ ਗਿਆ ਅਤੇ ਛਾਤੀ ਭਾਰੀ ਹੋ, ਬਲਗਮੇ ਬਲਗਮ ਹੋ ਗਈ। ਕਈ ਵਾਰ ਤਾਂ ਇਹ ਰੋਗ ਸਾਨੂੰ ਸਾਡੇ ਮਾਤਾ ਪਿਤਾ ਤੋਂ ਮਿਲੇ ਹੁੰਦੇ, ਜਿਵੇਂ ਮੈਨੂੰ ਮੇਰੀ ਮਾਂ ਤੋਂ ਇੰਨਾ ਕੁਛ ਮਿਲਿਆ। ਮੈਂ ਕਹਿੰਦਾ ਵੀ ਰੱਬ ਦੇ ਰਸਤੇ ਦਾ ਵੀ ਸਭ ਤੋਂ ਪਹਿਲਾਂ ਮੈਨੂੰ ਮੇਰੀ ਮਾਂ ਨੇ ਇਸ ਪਾਸੇ, ਮੈਂ ਜੇ ਕਹਿੰਦਾ ਵੀ ਤੋਰਿਆ, ਅਤੇ ਉਹ ਤੋਂ ਬਾਅਦ ਸਤਿਕਾਰਯੋਗ ਮਾਮਾ ਜੀ ਹੋਰਾਂ ਨੇ, ਗੁਰਮਦੀਪ ਦਿਆਲ, ਜਿੱਥੇ ਮਾਤਾ ਨੇ ਇੰਨਾ ਕੁਛ ਦਿੱਤਾ, ਮੇਰੀ ਵਾਰੀ ਮਾਤਾ ਨੂੰ ਲੋੜਿਆਂ ਦੀ ਬਲਗਮ ਹੋਈ ਹੋਈ ਸੀ ਅਤੇ ਥੋੜ੍ਹਾ ਜਿਹਾ ਗੱਫਾ ਮੈਨੂੰ ਵੀ ਮਿਲ ਗਿਆ ਨਾਲ, ਜਿਹਦੇ ਨਾਲ ਮਾਂ ਵੀ ਯਾਦ ਰਹਿੰਦੀ ਹੈ ਵੀ ਠੀਕ ਹੈ ਮਾਂ ਤੋਂ ਮਿਲੀ ਹੋਈ ਹੈ। ਪਰ ਮੈਂ ਆਪਣੇ ਤਰੀਕੇ ਨਾਲ ਇਹਨੂੰ, ਜੋ ਜ਼ਿੰਦਗੀ ਦੇ ਅੰਦਰ ਸਿਆਣੇ ਵੈਦ ਮਿਲਦੇ ਰਹੇ, ਮੈਂ ਕੋਈ ਵੈਦ ਤਾਂ ਹਾਂ ਨਹੀਂ ਪਰ ਵੈਦ ਮੇਰੇ ਮਿੱਤਰ ਬੜੇ ਨੇ। 60 ਸਾਲ ਦਾ ਇੱਕ ਸੰਨਿਆਸੀ ਸੰਤ ਦਾ ਤਜਰਬਾ ਹੈ, 4 ਸਟੇਟਾਂ ਦੇ ਵਿੱਚ ਉਹ ਪਹਿਲੇ ਨੰਬਰ 'ਤੇ ਆਇਆ ਨਬਜ਼ ਦੇਖਣ ਵਿੱਚ। ਇਹ ਬਹੁਤ ਜ਼ਿਆਦਾ ਮਿੱਤਰਤਾ ਹੈ, ਬਹੁਤ ਕੁਛ ਉਹਨਾਂ ਦੇ ਕੋਲੋਂ ਮਿਲਿਆ। ਪ੍ਰੋਫੈਸਰ ਤੇਜਾ ਸਿੰਘ ਜੀ ਜਿਹੜੇ ਮੇਰੇ ਵੈਦਿਕ ਦੇ ਉਸਤਾਦ ਨੇ, ਉਹਨਾਂ ਦੇ ਕੋਲੋਂ ਜੋ ਕੁਛ ਮਿਲਿਆ, ਮੈਂ ਕਹਿੰਦਾ ਵੀ ਇੱਕ ਇੱਕ ਨੁਕਤੇ ਨੂੰ 12-12 ਸਾਲ ਲੋਕ ਸੇਵਾ ਕਰਾ ਕੇ ਨਹੀਂ ਦਿੰਦੇ, ਜਿਹੜੇ ਮੈਨੂੰ ਮੁਕਤੋਂ ਮੁਕਤੀ ਦੇ ਦਿੱਤੇ ਉਹਨਾਂ ਨੇ। ਇਸ ਕਰਕੇ ਵੀ ਮੈਨੂੰ ਯਕੀਨ ਹੋ ਗਿਆ ਤੂੰ ਦਵਾਈ ਦਾ ਪੈਸਾ ਨਹੀਂ ਲਏਗਾ, ਬਸ ਇਹ ਇਸ ਗੱਲ ਦੇ ਬਦਲੇ ਮਿਲੇ। ਅਤੇ ਇਸ ਕਰਕੇ ਭਾਈ ਇਹਦੇ ਵਿੱਚ ਤਾਂ ਵਾਏ ਪਿੱਤ ਕਫ ਤਿੰਨਾਂ ਚੀਜ਼ਾਂ ਨੂੰ ਅਗਰ ਕੰਟਰੋਲ ਕਰਨਾ ਚਾਹੁੰਦੇ ਹੋ, ਰੁਦਰ ਵਿਗਾਰ ਵੀ ਨਾ ਹੋਵੇ, ਵਾਏ ਪਿੱਤ ਕਫ ਤਿੰਨੇ ਚੀਜ਼ਾਂ ਇਹ ਕੰਟਰੋਲ ਹੋ ਜਾਣ, ਤਾਂ ਇਹਨਾਂ ਦਾ ਸਭ ਤੋਂ ਸੌਖਾ ਤਰੀਕਾ ਹੈ ਅਤੇ ਉਹ ਹੈ ਜਿਹੜਾ ਸਾਡੇ SDO ਸਾਹਿਬ ਨੇ ਕੀਤਾ। ਉਹ ਸਾਹਮਣੇ ਬੈਠੇ ਨੇ ਜਿਨ੍ਹਾਂ ਨੇ, ਇਹ PWD ਦੇ ਵਿੱਚ ਸੀ, ਇਹਨਾਂ ਨੇ ਇਸ ਨੂੰ ਵਰਤਿਆ। ਤੁਹਾਡੇ ਇੱਥੇ ਰਹਿਣ ਵਾਲੇ ਸੱਜਣ ਤੁਹਾਡੇ ਆਪਣੇ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ, ਸਟੇਜ 'ਤੇ ਪਿੱਛੇ ਵੀ ਬੋਲੇ ਸੀ, ਐਤਕ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਦੇਵਾਂਗੇ। ਇਹਨਾਂ ਨੇ ਟੋਰਾਂਟੋ ਮੈਨੂੰ ਉੱਥੇ ਸੁਣਿਆ TV 'ਤੇ, ਮੈਂ ਇਹਨਾਂ ਨੂੰ ਨਹੀਂ ਸਿਆਣਦੇ, ਮੈਨੂੰ ਨਹੀਂ ਸੀ ਜਾਣਦੇ। ਇਹਨਾਂ ਨੇ ਮੇਰੇ ਕੋਲੋਂ ਸੁਣ ਕੇ ਤਿਰਫਲਾ ਖਾਣਾ ਸ਼ੁਰੂ ਕਰਤਾ, ਡਾਬਰ ਤੋਂ ਲੈ ਕੇ, ਡਾਬਰ ਵਾਲਿਆਂ ਦਾ ਡੱਬਾ ਲੈਣ ਦਾ। ਉਹ ਕਾਰਨ ਕੀ ਸੀ ਵੀ ਤੁਹਾਡੇ ਇੱਧਰ ਦੇ ਮੈਡੀਕਲ, ਜਿਨ੍ਹਾਂ ਦੇ ਕੋਲੋਂ ਡਿਗਰੀਆਂ ਵੱਡੀਆਂ ਵੱਡੀਆਂ ਡਾਕਟਰ ਸਾਹਿਬਾਨ, ਉਹਨਾਂ ਨੇ ਹੱਥ ਖੜੇ ਕਰਤੇ ਵੀ ਭਾਈ ਸਾਹਿਬ ਜੀ ਤੇਰੇ ਪੇਟ ਦਾ ਰੋਗ ਸਾਡੇ ਹੁਣ ਵੱਸ ਦੀ ਗੱਲ ਨਹੀਂ ਰਹੀ, ਇਹ ਹੁਣ ਇਉਂ ਲੱਗਦਾ ਵੀ ਤੁਹਾਡਾ ਰੋਗ ਤੁਹਾਡੇ ਨਾਲ ਹੀ ਆਏਗਾ। ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਨੇ ਕਿਹਾ ਵੀ ਚਲੋ ਵੀ ਬਾਬੇ ਉੱਥੇ ਕਹਿ ਰਹੇ ਸੀ ਵੀ ਪੇਟ ਦੇ ਰੋਗਾਂ ਵਾਸਤੇ ਠੀਕ ਹੁੰਦਾ ਹੈ। ਇਹਨਾਂ ਨੇ ਡਾਬਰ ਦਾ ਡੱਬਾ ਲਾਇਆ, ਉਹਨਾਂ ਦੇ ਖਾਣਾ ਸ਼ੁਰੂ ਕਰ ਦਿੱਤਾ। ਉਹ ਥੋੜ੍ਹਾ ਜਿਹਾ ਪਹਿਲਾਂ ਤੰਗੀ ਆਈ ਇਹਨਾਂ ਨੂੰ, ਕਿਉਂਕਿ ਜਦੋਂ ਕੋਈ ਬਾਡੀ ਦੇ ਵਿੱਚ ਤੁਸੀਂ ਨਵੀਂ ਚੀਜ਼ ਦਿੰਦੇ ਹੋ ਨਾ, ਉਹਨੂੰ ਥੋੜ੍ਹਾ ਥੋੜ੍ਹਾ ਟਾਈਮ ਲੱਗਦਾ ਸੈੱਟ ਹੋਣ ਨੂੰ। ਉਹ ਹੌਲੀ ਹੌਲੀ ਸੈੱਟ ਹੋਣਾ ਸ਼ੁਰੂ ਹੋ ਗਿਆ ਅਤੇ ਇਹਨਾਂ ਨੂੰ ਫਿਰ ਉਸ ਦਾ ਲਾਲਚ ਪੈ ਗਿਆ ਵੀ ਠੀਕ ਹੈ, ਫਿੱਟ ਆ ਗਈ ਗੱਲ। ਅਤੇ ਮਹੀਨੇ ਬਾਅਦ ਇਹ ਤੰਦਰੁਸਤ ਹੋ ਕੇ ਡਾਕਟਰ ਨੂੰ ਚੈੱਕ ਕਰਾਇਆ, ਉਹ ਪੁੱਛਦੇ ਨੇ ਵੀ ਭਾਈ ਸਾਹਿਬ ਤੁਸੀਂ ਦਵਾਈ ਕਿਹੜੀ ਖਾਧੀ ਹੈ। ਹੁਣ ਇਹ ਕੀ ਦੱਸਣ, ਜੇ ਦੱਸਿਆ ਤਿਰਫਲਾ ਉਹਨਾਂ ਦੇ ਵੇਚ ਆ ਜੂਗਾ ਡਾਕਟਰਾਂ ਦੇ, ਇਹ ਕਿਹੜੀ ਦਵਾਈ ਹੁੰਦੀ ਹੈ ਤਿਰਫਲਾ। ਵਾਈ ਰੋਗ ਨੂੰ ਜਿਹੜੀ ਹਰੜ ਹੈ ਇਸ ਨੇ ਕੰਟਰੋਲ ਕਰਨਾ। ਇਹ ਤਿੰਨ ਚੀਜ਼ਾਂ ਨੂੰ, ਤਿਰਫਲੇ ਦੇ ਵਿੱਚ ਕੀ ਚੀਜ਼ਾਂ ਨੇ, ਔਲਾ, ਵਿਹੜਾ ਅਤੇ ਹਰੜ, ਤਿੰਨ ਚੀਜ਼ਾਂ ਨੇ। ਹਰੜ ਜਿਹੜੀ ਹੈ ਇਹਨੇ ਵਾਈ ਰੋਗ ਹੋਣ ਨਹੀਂ ਦੇਣਾ, ਪੇਟ ਦੀਆਂ ਬਿਮਾਰੀਆਂ। ਕਹਿੰਦੇ ਨੇ ਧਨੰਤਰ ਜਦੋਂ ਜੰਮਿਆ ਸੀ ਇਹਦੇ ਹੱਥ ਦੇ ਵਿੱਚ ਇੱਕ ਹਰੜ ਵੀ ਸੀ, ਪੁਰਾਣੇ ਗ੍ਰੰਥਾਂ ਦੇ ਇੱਕ ਹੱਥ ਜੋਗ ਸੀ, ਇੱਕ ਹੱਥ 'ਚ ਹਰੜ ਸੀ। ਮੈਂ ਉਹ ਵੀ ਗੱਲ ਕਰਨ ਲੋਕਾਂ ਮੈਂ ਜਿਹੜੀ ਲਿਖੀ ਹੋਈ, ਅਤੇ ਉਹਦੇ 'ਚ ਇੱਕ ਸੂਚਨਾ ਹੈ ਅਤੇ ਜੇ ਸ਼ਾਹ ਜਹਾਨ ਦੇ ਪੁੱਤਰ ਦਾਰਾਸਕੋ ਨੂੰ ਬਿਮਾਰੀ ਲੱਗੀ, ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਕੱਟ ਕੇ ਖਿਲਾ ਦਿੱਤੀ, ਉਹਦਾ ਇਲਾਜ ਭਾਰਤ ਦੇ ਸਾਰੇ ਜਿੰਨੇ ਵੀ ਵਿਦਵਾਨ ਸੀ ਅਤੇ ਜਿਹੜੇ ਵੈਦਿਕ ਲੋਕ ਸਨ, ਸ਼ਾਹੀ ਹਕੀਮ, ਉਹਨਾਂ ਦੇ ਹੱਥ ਖੜੇ ਹੋ ਗਏ। ਕਹਿਣ ਲੱਗੇ ਜੀ ਹੁਣ ਇੱਕੋ ਹੀ ਗੱਲ ਹੈ ਵੀ ਗੁਰੂ ਹਰਿਰਾਇ ਸਾਹਿਬ ਦੇ ਉਸਾਦੇ ਦੇ ਅੰਦਰ ਕੀਰਤਪੁਰ ਸਾਹਿਬ ਦੇ ਅੰਦਰ ਆਪਾਂ ਨੂੰ ਉਹ ਹਰੜ ਮਿਲ ਸਕਦੀ ਹੈ ਜਿਹੜੀ ਸ਼ੇਰ ਦੀ ਮੁੱਛ ਨੂੰ ਵੀ ਵੱਢ ਢੋ ਕੇ ਬਾਹਰ ਕੱਢ ਸਕਦੀ ਹੈ। ਉਹਦੀ ਆਹ ਪਹਿਚਾਣ ਹੈ। ਪੂਰੇ ਸੰਸਾਰ ਵਿੱਚ ਉਹ ਹਰੜ ਨਹੀਂ, ਸਾਨੂੰ ਯਕੀਨ ਹੈ ਵੀ ਗੁਰੂ ਹਰਿਰਾਇ ਸਾਹਿਬ ਕੋਲ ਮਿਲੇਗੀ। ਉਹ ਲੌਂਗ ਜਿਹੜਾ ਗੁਰੂ ਹਰਿਰਾਇ ਸਾਹਿਬ ਦੇ ਕੋਲ ਹੈ ਉਹ ਕਿਤੇ ਨਹੀਂ ਮਿਲੇਗਾ ਪੂਰੇ ਭਾਰਤ ਵਰਸ਼ ਦੇ ਅੰਦਰ। ਅਤੇ ਕਹਿੰਦਾ ਕਿਹੜਾ ਮੂੰਹ ਲੈ ਕੇ ਜਾਵਾਂ, ਮੈਂ ਇਹਨਾਂ ਦੇ ਦਾਦੇ ਦੇ ਨਾਲ ਬਿਨਾਂ ਕਾਰਨ ਤੋਂ ਚਾਰ ਜੰਗ ਕੀਤੇ ਉਸ ਗੁਰੂ ਦੇ ਦੁਆਰੇ ਆਪਣੇ ਪੁੱਤਰ ਦੀ ਖੈਰ ਮੰਗਣ ਵਾਸਤੇ, ਪਰ ਗਾਉਂ ਪਨਾਵੇ ਜਾਓ ਭਾਵੇਂ ਗਿੱਲੇ ਹੋਣ ਸੁੱਕੇ ਹੋਣ, ਇਹਨੂੰ ਆਉਣਾ ਪਿਆ ਅਤੇ ਗੁਰੂ ਹਰਿਰਾਇ ਸਾਹਿਬ ਨੇ ਹਰੜੇ ਦਿੱਤੇ ਸੀ ਜਿਹਦੇ ਨਾਲ ਤੰਦਰੁਸਤ ਹੋਇਆ। ਹਰੜ ਦਾ ਇੱਕ ਆਪਣਾ ਸਥਾਨ ਹੈ ਤੁਹਾਡੇ ਸਰੀਰ ਵਿੱਚ। ਵਾਹ ਰੋਗ ਸਾਰਾ ਇਹਨੇ ਜੜੋਂ ਵੱਢ ਦੇਣਾ। ਪਿੱਤ ਰੋਗ ਗਰਮੀ ਦਾ ਰੋਗ, ਇਹਦੇ ਪਿੱਤ ਰੋਗ ਦੇ ਨਾਲ ਜਿਹੜਾ ਹੋਰ ਵੀ ਬਹੁਤ ਸਾਰੇ ਬਿਮਾਰੀ, ਇੱਕ ਇੱਕ ਦੇ ਨਾਲ ਸੈਂਕੜੇ ਬਿਮਾਰੀਆਂ ਜਾਂਦੀਆਂ ਹਨ। ਇਹ ਬਿਹੇੜੇ ਨੇ ਕੰਟਰੋਲ ਕਰਨਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਵੇਂ ਬਿਹੇੜੇ ਨੂੰ ਮਾਨਤਾ ਨਹੀਂ ਦਿੱਤੀ ਜਦੋਂ ਸ਼ੇਰ ਮਾਰਿਆ ਜਾ ਕੇ ਬਿਹੇੜੇ ਦੇ ਦਰਖਤ ਹੇਠਾਂ ਖੜੇ ਨੇ ਮਹਾਰਾਜ। ਸਾਂਝ ਹੈ ਇਹਦੇ ਨਾਲ, ਪਤਾ ਹੈ ਗੁਰੂ ਸਾਹਿਬ ਨੂੰ ਕੀ ਚੀਜ਼ ਹੈ। ਇਹਨੇ ਪਿੱਤ ਰੋਗ ਕੰਟਰੋਲ ਕਰਨਾ ਅਤੇ ਬਾਕੀ ਬਚਿਆ ਔਲਾ ਆਵਲਾ ਜਿਹੜਾ ਹੈ, ਇਹਨੇ ਕਫ ਰੋਗ, ਜਿੱਥੇ ਇਹਨੇ ਕਫ ਰੋਗ ਨੂੰ ਠੀਕ ਕਰਨਾ ਉੱਥੇ ਇਹਦੇ 'ਚ ਵਿਟਾਮਿਨ ਸੀ ਔਰ ਆਇਰਨ ਔਰ ਇਸ ਦੇ ਵਿੱਚ ਜੋ ਅੱਖਾਂ ਵਾਸਤੇ ਸਭ ਤੋਂ ਕੀਮਤੀ ਸਾਨੂੰ ਸ਼ਕਤੀ ਚਾਹੀਦੀ ਹੈ ਨਾ, ਵਿਟਾਮਿਨ ਏ ਦੀ ਭਰਪੂਰ ਮਾਤਰਾ ਪਾਈ ਗਈ ਹੈ, ਆਇਰਨ ਸਹੀ ਮਾਤਰਾ ਦੇ ਵਿੱਚ ਇਹਦੇ ਵਿੱਚ ਮਿਲਦੀ ਹੈ। ਇਸ ਕਰਕੇ ਇਹ ਤਿੰਨਾਂ ਦਾ ਬਣਿਆ ਹੋਇਆ ਉਹਨੂੰ ਅਸੀਂ ਕਹਿੰਦੇ ਹਾਂ ਤਿਰਫਲਾ। ਤ੍ਰੈ ਫਲ, ਤਿੰਨ ਫਲ ਨੇ ਜਿਹੜੇ ਪਰਮਾਤਮਾ ਨੇ ਪੈਦਾ ਕੀਤੇ ਜ਼ਮੀਨ ਦੇ ਵਿੱਚੋਂ, ਇਹਨਾਂ ਤੋਂ ਬਣਿਆ ਤਿਰਫਲਾ। ਬਈ ਆਪ ਬਣਾਉਣ ਦੇ ਚੱਕਰ 'ਚ ਨਾ ਪਿਓ, ਪਹਿਲਾਂ ਮੈਂ ਤੁਹਾਨੂੰ ਕਹਿੰਦਾ ਰਿਹਾ ਵੀ ਤੁਸੀਂ ਬਣਾ ਲਓ। ਮੈਂ ਤਾਂ ਹੁਣ ਤੱਕ ਇੱਕੋ ਹੀ ਸਿੰਘ ਦੇਖਿਆ ਕਿਤੇ, ਇਹ ਤਾਂ ਕਿਹੋ ਨਾ ਵੀ ਖਾਨੇ ਆਪਣਾ ਕਰਕੇ ਬੜਿਆਈ ਕਰਦਾ। ਮੈਂ ਇਹਦਾ ਬਣਿਆ ਹੋਇਆ ਭਾਈ ਸਾਹਿਬ ਦਾ ਤਿਰਫਲਾ ਛਕਿਆ ਬਿਕਰਮਜੀਤ ਸਿੰਘ ਦਾ, ਵੀ ਮੇਰਾ ਤਾਂ ਜੀ ਕਰਿਆ ਵੀ ਬਿਕਰਮਜੀਤ ਸਿੰਘ ਤੋਂ ਬਣਾਇਆ ਕਰਾਂ ਆਪਣੇ ਵਾਸਤੇ ਵੀ ਜਿਹੜਾ ਬਣਾਉਂਦਾ। ਮੈਂ ਇਹਨੂੰ ਪੁੱਛਿਆ ਤੂੰ ਬਣਾਇਆ ਕਿ, ਮੈਂ ਇੱਧਰ ਤਾਂ ਇਹ ਤਾਂ ਦੇਖੇ ਨਹੀਂ ਕਿਸੇ ਨੇ ਤੂੰ ਬਣਾਇਆ ਹੋਇਆ। ਕਹਿੰਦਾ ਜੀ ਕੱਚੇ ਔਲੇ ਲਏ, ਕੱਚੇ ਔਲੇ ਲੈ ਕੇ ਗਿੜਕਾਂ ਕੱਢੀਆਂ ਫਿਰ ਸੁਕਾਇਆ, ਉਹ ਸੁੱਕਣ ਨੂੰ ਬਹੁਤ ਟਾਈਮ ਲੱਗ ਜਾਂਦਾ, ਫਿਰ ਉਦੋਂ ਬਾਅਦ ਦੂਜੀਆਂ ਚੀਜ਼ਾਂ ਲਈਆਂ ਕੁੱਟਿਆ, ਉਹਦੀ ਰੇਸ਼ੋ ਬਣਾ ਕੇ 1:4 ਇਹਦੀ, ਜਾਣੀ 1-2-4, ਇੱਕ ਹਿੱਸਾ ਹਰੜ, 2 ਹਿੱਸੇ ਬਿਹੜਾ, 4 ਹਿੱਸੇ ਆਵਲਾ। ਜਿਵੇਂ ਰੇਤਾ ਬਾਜਰੀ ਅਤੇ ਸੀਮਿੰਟ ਇੱਕੋ ਜਿਹਾ ਨਹੀਂ ਪਾਈਦਾ, ਇਹਨੂੰ ਇਸ ਮਾਤਰਾ 'ਚ ਪਾਈਦਾ, ਫਿਰ ਇਹ ਦਵਾਈ ਅੱਬਲ ਦਰਜੇ ਦੀ ਬਣ ਜਾਏਗੀ, ਅੱਬਲ ਦਰਜੇ ਦੀ। ਲੋਕ ਇਕੱਲਾ ਤਿਰਫੜਾ ਹੈ। ਹੁਣ ਭਾਈ ਸਾਹਿਬ ਕਹਿੰਦੇ ਨੇ, ਐਸ ਡੀ ਓ ਸਾਹਿਬ ਕਹਿੰਦੇ, ਮੈਂ ਖਾਧਾ ਪੇਟ ਵਾਸਤੇ, ਕਹਿੰਦੇ ਅੱਖਾਂ ਦੀ ਨਿਗਾਹ ਮੁਫਤ 'ਚ ਵੱਧ ਗਈ ਮੇਰੀ, ਜਾਂ ਚੈੱਕ ਕਰੇ ਮੇਰੀਆਂ ਐਨਕਾਂ ਲੈ ਗਈਆਂ, ਸਾਲ ਖਾਧਾ ਅਤੇ ਐਨਕਾਂ ਵੀ ਲੈ ਗਈਆਂ ਇਹਨਾਂ ਦੀਆਂ, ਔਰ ਮੇਰੀਆਂ ਐਨਕਾਂ ਲਈਆਂ, ਮੈਂ ਤੁਹਾਡੇ ਸਾਹਮਣੇ ਬੈਠਾ। ਮੈਂ ਐਤਕੀ ਵਾਰੀ ਟਰੈਂਟੋ ਡਾਕਟਰ, ਇੱਥੇ ਮੇਰਾ ਸ਼ਰਮਾ ਡਾਕਟਰ, ਮੈਂ ਡਾਕਟਰ ਸਾਹਿਬ ਵੀ ਚੈੱਕ ਕਰ ਲਓ, ਵੈਸੇ ਹੁਣ ਮੇਰਾ ਜੀ ਕਰਦਾ ਵੀ ਮੈਂ ਚੈੱਕ ਨਾ ਵੀ ਕਰਾਇਆ ਕਰਾਂ, ਜੇ ਮੇਰੀ ਨਿਗਾਹ ਹੁਣ ਘੱਟ ਗਈ, ਮੈਨੂੰ ਕੋਈ ਹਰਖ ਸੋਗ ਨਹੀਂ ਰਿਹਾ, ਮੈਂ ਬਹੁਤ ਕੰਮ ਲੈ ਲਿਆ ਅੱਖਾਂ ਤੋਂ। ਉਹ ਕਹਿੰਦਾ ਜੀ ਮੈਨੂੰ ਨਹੀਂ ਲੱਗਦਾ। ਮੈਂ ਕਹਿੰਦਾ ਨਹੀਂ ਲੱਗਦਾ ਚੈੱਕ? ਕਹਿੰਦਾ ਵੀ ਚੈੱਕ ਤਾਂ ਕਰਨਾ ਹੀ ਕਰਨਾ, ਇਹ ਮੇਰੀ ਸੇਵਾ, ਸੇਵਾ ਵੀ ਉਹ ਮੁਖ ਦੇ ਵਿੱਚ ਕਰਦਾ ਵਿਚਾਰ, ਉਹਦੀ ਪਿੱਠ ਸੁਣਦੀ ਹੈ, ਬਹੁਤ ਕੰਮ ਦਾ ਬੰਦਾ, ਆਯੁਰਵੈਦਿਕ 'ਤੇ ਬੜਾ ਵਿਸ਼ਵਾਸ ਰੱਖਦਾ। ਜਦੋਂ ਨਿਗਾਹ ਟੈਸਟ ਕੀਤੀ, ਕਹਿਣ ਲੱਗਾ ਜੀ ਕਮਾਲ ਹੈ, ਵੀ ਚਲੋ ਇੰਨਾ ਕੁ ਤਾਂ ਵੀ ਹੁਣ ਤੱਕ ਹਰ ਸਾਲ ਨਿਗਾਹ ਥੋੜ੍ਹੀ ਵੱਧਦੀ ਸੀ, ਹੁਣ ਵਧੀ ਤਾਂ ਨਹੀਂ ਪਰ ਘਟੀ ਵੀ ਨਹੀਂ ਹੈ, ਉੱਥੇ ਖੜੀ ਹੈ। ਕਿਉਂ? ਮੈਨੂੰ ਹਕੀਮ ਜੀ ਨੇ ਕਿਹਾ ਸੀ, ਸੰਤ ਕਲਿਆਣ ਦਾਸ ਜੀ ਨੇ ਬਾਅਦ 'ਚ ਅਮਰ ਛੱਕ ਕੇ ਕਲਿਆਣ ਸਿੰਘ ਬਣ ਗਏ, ਬਹੁਤ ਵੱਡੇ ਪੰਜਾਬ ਦੇ ਮੰਨੇ ਪ੍ਰਮੰਨੇ ਵੈਦ ਅਤੇ ਬਹੁਤ ਵੱਡੇ ਵਿਦਵਾਨ ਸਨ, ਅਤੇ ਕਾਵਿ ਰਚਨਾ ਦੇ ਬਹੁਤ ਵੱਡੇ ਧਨੀ ਭਾਈ ਸੰਤੋਖ ਸਿੰਘ ਵਰਗੀ ਰਚਨਾ ਦੇ ਸਵੱਈਏ ਬਣਾ ਦਿੰਦੇ ਸਨ। ਉਹ ਮੈਨੂੰ ਕਹਿੰਦੇ, ਸੰਤ ਜੀ ਐਕਣ ਬੋਲਦੇ ਸੀ, ਉਹ ਮੈਂ ਉਹੀ ਬੋਲੀ ਬੋਲਦਾ, ਕਹਿੰਦੇ ਰੋਟੀ ਰਹਿ ਜਾਏ ਪਰ ਤਿਰਫਲੇ ਦਾ ਕਦੇ ਨਾਂਗਾ ਨਾ ਪਾਈ। ਸੱਚੀ ਗੱਲ ਹੈ, ਮੈਂ ਤਾਂ ਜਹਾਜ਼ 'ਚ ਵੀ ਪੁੜੀ ਬੰਨ ਕੇ ਲੈ ਤੇ ਰੱਖੀ ਵੀ ਹੁੰਦੀ, ਜਦੋਂ ਟਾਈਮ ਹੋ ਗਿਆ ਉੱਥੇ ਵੀ ਲੈ ਲੈਣਾ। ਵੀ ਸੰਤਾਂ ਦਾ ਵਚਨ ਮੰਨਣਾ, ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰਪ੍ਰਸਾਦੀ ਤਰੀ ਹੈ। ਉਹਦੇ ਨਾਲ ਮੈਨੂੰ ਇਹ ਲਾਭ ਹੋਇਆ ਕਿ ਕਬਜ਼ ਦਾ ਰੋਗ ਸੀ ਜਿਹੜਾ ਜੜੋਂ ਵੱਢਿਆ ਗਿਆ, ਕਬਜ਼ ਨਹੀਂ ਰਹੀ। ਬਲੱਡ ਪ੍ਰੈਸ਼ਰ ਸੀ, ਕਿਉਂਕਿ ਕਈ ਵਾਰ ਜਾਂ ਖਾਣ ਪੀਣ 'ਤੇ ਕਿਸ ਤਰ੍ਹਾਂ ਜਵਾਨ ਉਮਰ ਦੇ ਵਿੱਚ ਇਹ ਰੋਗ ਲੱਗੇ ਹੋਏ ਸਨ, ਬਲੱਡ ਪ੍ਰੈਸ਼ਰ ਵੀ ਹਟ ਗਿਆ, ਅਤੇ ਸ਼ੂਗਰ ਰੋਗ ਜਿਹੜਾ ਘਰ ਘਰ ਜੇ ਕਿਤੇ ਪਹਿਲਾਂ ਤੋਂ ਖਾਈ ਜਾਵੇ ਤਾਂ ਸ਼ੂਗਰ ਰੋਗ ਹੋਣੇ ਨਹੀਂ ਦਿੰਦਾ ਇਹ। ਤੇ ਇਸ ਕਰਕੇ ਭਾਈ ਕਿਉਂਕਿ ਇਹਨੇ ਅੰਦਰਲਾ ਸਿਸਟਮ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਠੀਕ ਕਰਨਾ ਇਹਨੇ, ਔਰ ਆਪਣੀ ਸ਼ਕਤੀ ਇਹਨੇ ਤਿੰਨ ਪਹਿਰੇਦਾਰ ਨੇ ਇਹ ਸਾਡੇ ਜਿਸਮ ਦੇ ਵਾਏ ਪਿੱਤ ਕਫ ਤੇ ਰੁਦਰ ਵਿਗਾਰ ਚਾਰਾਂ ਨੂੰ ਹੋਣ ਨਹੀਂ ਦੇਣਾ, ਤੇ ਅਨੰਤ ਬਿਮਾਰੀਆਂ ਨੂੰ ਲੜਨ ਵਾਸਤੇ ਇਕੱਲਾ ਤਿਰਫ ਲਈ ਕਾਫੀ ਹੁੰਦਾ ਆਉਂਦੇ ਦਿਨਾਂ ਦੇ ਅੰਦਰ। ਤੇ ਦਿਮਾਗ ਦੀ ਸ਼ਕਤੀ ਕਿਵੇਂ ਪੈਦਾ ਕੀਤੀ ਜਾਵੇ, ਬਹੁਤ ਸਾਰੇ ਗੁਰਮੁਖ ਲੈ ਜੀ ਮੈਂਬਰੀ ਡਾਊਨ ਹੋ ਗਈ ਭੁੱਲਣ ਲੱਗ ਗਿਆ, ਬਈ ਜੇ ਤੁਸੀਂ ਉਹਦੇ 'ਤੇ ਅਮਲ ਕਰੋਗੇ ਤੁਸੀਂ ਸਾਲ ਤੋਂ ਬਾਅਦ ਤੁਹਾਡੀ ਇਹ ਸ਼ਿਕਾਇਤ ਨਹੀਂ ਰਹੇਗੀ ਕਿ ਮੇਰੀ ਮੈਂਬਰੀ ਡਾਊਨ ਹੋ ਗਈ, ਮੈਨੂੰ ਚੇਤਾ ਵਿਸਰਨ ਲੱਗ ਗਿਆ, ਨਹੀਂ ਵਿਸਰੇਗਾ। ਇਹ ਤਾਂ ਸਾਡੀ ਅਣਗਹਿਲੀ ਦੇ ਨਾਲ ਹੈ। ਦਿਮਾਗ ਦੀ ਖੁਰਾਕ ਅਸੀਂ ਕਦੋਂ ਦਿੱਤੀ ਹੈ, ਕਿਉਂ ਦਿਮਾਗ ਨੂੰ ਕਦੇ ਭੁੱਖ ਨਹੀਂ ਨਾ ਲੱਗੀ, ਇਸ ਕਰਕੇ ਉਹਨੂੰ ਤਾਂ ਕਦੇ ਪੁੱਛਿਆ ਹੀ ਨਹੀਂ। ਜਿਹੜਾ ਬੱਚਾ ਆਪ ਰੋਟੀ ਨਾ ਮੰਗੇ ਤੇ ਉਹਦਾ ਮਾਨ ਨੂੰ ਤਾਂ ਧਿਆਨ ਰੱਖਣਾ ਚਾਹੀਦਾ ਭਾਈ। ਜੇ ਦਿਮਾਗ ਨੇ ਕਦੇ ਮੰਗਿਆ ਨਹੀਂ ਤੇ ਉਹਦੇ ਕੋਲ ਜ਼ਬਾਨ ਨਹੀਂ, ਦਿਮਾਗ ਕਦੇ ਬੋਲਦਾ ਨਹੀਂ, ਉਹਨੇ ਆਪਣੀਆਂ ਲੋੜਾਂ ਕਦੇ ਦੱਸੀਆਂ ਨਹੀਂ ਵੀ ਮੇਰੀ ਆਹ ਖੁਰਾਕ ਹੈ, ਹਾਂ ਪੇਟ ਦੀ ਜ਼ਰੂਰ ਦੱਸ ਦਿੰਦਾ ਭੁੱਖ ਲੱਗੀ ਹੈ, ਜਦੇ ਮੀਟਰ ਆਏ ਠੀਕ ਹੈ ਜੀ ਭੁੱਖ ਲੱਗੀ ਰੋਟੀ ਖਾ ਲਈ, ਉਹ ਵੀ ਜੇ ਰੋਟੀ ਦੋ ਰੋਟੀਆਂ ਦੀ ਭੁੱਖ ਹੈ ਤਾਂ ਚਾਰ ਠੋਕਦੇ ਹਾਂ ਇੱਕ ਦੇ ਦੋ ਦੇ ਥਾਂ 'ਤੇ, ਜਿੰਨੀ ਦੇਰ ਤੱਕ ਐਨ ਪੇਟ ਗਲ ਤੱਕ ਨਾ ਭਰ ਜਾਵੇ। ਮੈਂ ਇੱਕ ਉਹ ਦੇਖਿਆ ਉੱਥੇ ਲਟੂਰੀਆਂ ਜਿਉਂਦੇ ਟੈਗੋਰ ਮੰਗੋ ਸੀ ਉਹ ਤੋਂ ਰਾਗ ਵਿੱਦਿਆ ਕਈ ਬੀਬੀਆਂ ਸਿੱਖਦੀਆਂ ਸੀ, ਇੱਕ ਦਿਨ ਉਹਨੂੰ ਵੱਖਰਾ ਵੱਖਰਾ ਲੰਗਰ ਕਰਦੇ ਹੁੰਦੇ ਸੀ, ਇੱਕ ਦਿਨ ਸਾਡੀ ਵਾਰੀ ਆ ਗਈ ਅਤੇ ਮੈਂ ਕਿਹਾ ਕੀ ਗੱਲ ਹੈ ਅੱਜ ਬਾਸਮਤੀ ਚੌਲ ਰਿਜ ਰਹੇ ਨੇ, ਕਹਿੰਦੇ ਵੀ ਅੱਜ ਉਹ ਸਾਡੇ ਉਸਤਾਦ ਵਾਸਤੇ ਖੀਰ ਬਣਾਈ ਹੈ, ਉਹ ਬ੍ਰਾਹਮਣ ਸੀ ਅਯੋਧਿਆ ਦਾ, ਲਓ ਜੀ ਮੇਰੀ ਡਿਊਟੀ ਲੱਗੀ ਉਹਨੂੰ ਬ੍ਰਾਹਮਣ ਨੂੰ ਖਿਲਾਉਣ ਦੇ, ਵੀ ਚਲੋ ਰਾਗੀ ਰਾਗੀ ਸਿਰੇ ਦਾ ਸੀ ਉਹ ਤਲੰਗ ਰਾਗ ਉਹਦੇ ਵਰਗਾ ਕੋਈ ਨਹੀਂ ਸੀ ਗਾ ਸਕਦਾ, ਦਾੜੀ ਕਿਸ ਰੱਖੇ, ਉਹ ਖਵਾਈ ਗਿਆ ਖਾਈ ਗਿਆ ਜਿਉਂ ਢੋਲਕੀ ਵਾਂਗੂ ਸਿੱਧਾ ਹੋਣ ਲੱਗ ਗਿਆ, ਕਰੋੜ ਸਿੱਧੀ ਹੋ ਗਈ, ਉਹ ਫੇਰ ਬਣਾ ਹਟੇ, ਫਿਰ ਕਹਿੰਦਾ ਜੀ ਅਬ ਤੋਂ ਖਾਇਆ ਨਹੀਂ ਜਾਏਗਾ, ਤੇਰੀ ਪੱਟੀ ਮੇਸ ਹੋ ਜਾਏ ਤੂੰ ਇੰਨਾ ਖਾ ਗਿਆ। ਮੈਂ ਕਿਹਾ ਹੁਣ, ਕਹਿੰਦਾ ਅਬ ਤੋਂ ਉੱਠਿਆ ਵੀ ਨਹੀਂ ਜਾਏਗਾ। ਮੈਂ ਕਿਹਾ ਹੁਣ ਫਿਰ, ਕਹਿੰਦਾ ਬਸ ਇੱਥੇ ਪੈ ਜਾ, ਸਿੱਧੇ ਹੀ ਡਿੱਗ ਪਿਆ ਇਹਨਾਂ ਨੂੰ। ਮੈਂ ਜਾ ਕੇ ਸਿੰਗੜੀ ਨੂੰ ਕਿਹਾ, ਮੈਂ ਕਿਹਾ ਮੈਨੂੰ ਅੰਦਰ ਕਰਾਏਗੀ ਤੂੰ, ਇਹਨੇ ਮਰ ਜਾਣਾ ਬਾਹਮਣ ਨੇ, ਇਹਨੂੰ ਭੇਜ ਦੇ ਛੇਤੀ। ਉਹ ਕਹਿੰਦਾ ਵੀ ਮੈਂ ਉੱਥੇ ਤੁਰ ਹੀ ਨਹੀਂ ਸਕਦਾ, ਵੀ ਇੰਨਾ ਖਾਣ ਵਾਲਾ ਕਿਵੇਂ ਤੰਦਰੁਸਤ ਰਹਿ ਜਾਊਗਾ। ਮੇਰੇ ਕਹਿਣ ਦਾ ਮਤਲਬ ਇਹ ਹੈ, ਚਾਰ ਰੋਟੀਆਂ ਦੀ ਭੁੱਖ ਹੈ ਇੱਕ ਨਹੀਂ ਖਾਣੀ, ਬਿਲਕੁਲ ਨਹੀਂ ਖਾਣੀ, ਚਾਹੇ ਪੇਟ ਮੰਗੀ ਜਾਵੇ। ਤਿੰਨ ਖਾ ਲਈਆਂ ਵੀ ਸਬਰ ਕਰੇ, ਦੇ ਪੇਟ ਥੋੜ੍ਹਾ ਜਿਹਾ ਖਾਲੀ ਰੱਖਣਾ। ਗੁਰੂ ਕਿਰਪਾ ਕਰੇ, ਆਓ ਅੱਜ ਕੁਛ ਵਿਚਾਰਾਂ, ਅਤੇ ਬਾਕੀ ਆਉਂਦੇ ਬੁੱਧਵਾਰ ਨੂੰ ਤਾਂ ਜਿਹੜੀਆਂ ਹੋਣੀਆਂ ਹੋਣੀਆਂ, ਟਾਈਮ ਆਪਣੇ ਕੋਲ ਘੱਟ ਹੈ ਕਿਉਂਕਿ ਮੇਰੀ ਇਹ ਮਜ਼ਬੂਰੀ ਸੀ, ਮੈਨੂੰ ਪ੍ਰਬੰਧਕਾਂ ਦਾ ਸੁਨੇਹਾ ਇਹੀ ਮਿਲਿਆ ਸੀ ਵੀ ਸਾਨੂੰ ਜੀ ਮਹੀਨਾ ਨਹੀਂ ਤਿੰਨ ਹਫ਼ਤੇ ਜ਼ਰੂਰ, ਪਰ ਉਹ ਗੁਆਂਢੀ ਤੁਹਾਡੇ ਵੈਨਕੂਵਰ ਵਾਲੇ ਲੜਦੇ ਨੇ, ਕਹਿੰਦੇ ਉਹਨਾਂ ਦੋ ਹਫ਼ਤੇ ਦੇ, ਸਾਨੂੰ ਦੋ ਗੁਰਦੁਆਰੇ ਨੇ ਇੱਕ ਹਫ਼ਤਾ ਦਿੱਤਾ, ਅਤੇ ਇਸ ਕਰਕੇ ਆਪਾਂ ਇਹਦੇ ਵਿੱਚ ਬਾਕੀ ਦੇ ਦਿਨਾਂ 'ਚ ਵੀ ਥੋੜ੍ਹਾ ਥੋੜ੍ਹਾ ਜਿਹੜੀ ਭਾਈ ਸਾਹਿਬ ਉਹਨਾਂ ਨੇ ਮੈਨੂੰ ਆਉਂਦਿਆਂ ਨੇ ਚੈਰਿਟੀ ਵਾਸਤੇ ਕੋਈ ਸੇਵਾ ਵੀ ਫੜਾਈ ਹੈ ਭਾਈ ਸਾਹਿਬ ਨੂੰ ਖਜ਼ਾਨ 'ਚ, ਅਤੇ ਨਾਲ ਉਹਨਾਂ ਨੇ ਮੈਂਬਰੀ ਬਾਰੇ ਕਿਹਾ ਸੀ, ਉਹਦੇ ਬਾਰੇ ਮੈਂ ਅਗਲਿਆਂ ਦਿਨਾਂ ਦੇ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ। ਔਰ ਤੁਸੀਂ ਵਰਤ ਕੇ ਦੇਖੋ, ਬੱਚੇ ਵਰਤਣ, ਨਿੱਕੇ ਬੱਚੇ ਤੋਂ ਲੈ ਕੇ 100 ਸਾਲ ਦੇ ਬੁੱਢੇ ਤੱਕ ਜਿਹਨੂੰ ਮਰਜ਼ੀ ਦੇ ਦਿਓ, ਕੋਈ ਸਾਈਡ ਇਫੈਕਟ ਨਹੀਂ ਉਹਦਾ, ਉਹ ਤਾਂ ਖਾਣਾ ਥੋੜ੍ਹੀ ਰਸੋਈ 'ਚ ਪਿਆ ਮੈਂ ਜਿਹੜਾ ਦੱਸਣਾ। ਗੁਰੂ ਕਿਰਪਾ ਕਰੇ, ਆਓ ਅਗਲਾ ਪ੍ਰੋਗਰਾਮ ਸਰਵਣ ਕੋਲੋਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।